बनाए आपके हर लम्हे को हमेशा यादगार। वुडबाइन बैंक्वेट हॉल, 30 वाइस रिजेंट बुलेवार्ड, टोरंटो। बुकिंग और रिजर्वेशन के लिए अभी कॉल करें 416-743-0003।
BNC विजन सेंटर वालों एक जबरदस्त सेल का ऐलान, आई ग्लासेस ते डिजाइनर सनग्लासेस तो मिलेंगे अद्धी कीमत ते। जी हाँ, 50% ऑफ। इदे नाल नाल BNC विजन सेंटर वालों एक जबरदस्त सेल का ऐलान, आई ग्लासेस ते डिजाइनर सनग्लासेस तो मिलेंगे अद्धी कीमत ते। जी हाँ, 50% ऑफ। इदे नाल नाल एथे अर्जेंट केयर, वॉकिंग क्लिनिक, फार्मेसी, फिजियोथेरेपी, कायरोप्रैक्टर, कैन दा मतलब ऑल दीस सर्विसेज अंडर वन रूफ। ते हाँ, आई ग्लासेस अद्धी कीमत ते लैन लई पहुंचो BNC विजन सेंटर, ब्रैम्पटन च ब्रैमली ते कंट्रीसाइड दे कॉर्नर ते गैस स्टेशन वाला प्लाजा। टेलीफोन 2895690127, दैट इज 2895690127। BNC विजन सेंटर।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਤਾਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਹਰ ਸੋਮਵਾਰ ਨੂੰ ਇਸੇ ਚੈਨਲ ਦੇ ਉੱਪਰ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਇਹ ਮਾਈਂਡ ਐਂਡ ਬਾਡੀ ਪ੍ਰੋਗਰਾਮ ਜਿਹੜਾ ਹੈਗਾ, ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ, ਉਹਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ। ਹੋਰ ਕੋਈ ਐਡ ਨਹੀਂ ਹੁੰਦੀ, ਸਿਰਫ BNC ਮੈਡੀਕਲ ਸੈਂਟਰ ਦੀ ਹੀ ਅਸੀਂ ਐਡ ਕਰਦੇ ਹਾਂ। ਇਹ ਜਿਹੜਾ BNC ਮੈਡੀਕਲ ਸੈਂਟਰ ਹੈ, ਇਹ ਬ੍ਰੈਮਟਨ ਦੇ ਵਿੱਚ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਜਿੱਥੇ ਇੰਟਰਸੈਕਸ਼ਨ ਹੈ, ਜਿੱਥੇ ਦੋ ਰੋਡਸ ਮਿਲਦੀਆਂ ਬ੍ਰੈਮਲੀ ਅਤੇ ਕੰਟਰੀ ਸਾਈਡ, ਉਸ ਇੰਟਰਸੈਕਸ਼ਨ ਦੇ ਉੱਤੇ ਇਹ ਬਹੁਤ ਵੱਡਾ ਸਾਰਾ ਮੈਡੀਕਲ ਸੈਂਟਰ ਹੈ। ਇਸੇ ਕਰਕੇ ਤੁਹਾਨੂੰ BNC ਰੱਖਿਆ। B ਦਾ ਮਤਲਬ ਹੈ ਬ੍ਰੈਮਲੀ ਤੇ C ਦਾ ਮਤਲਬ ਹੈ ਕੰਟਰੀ ਸਾਈਡ। ਇੱਕੋ ਛੱਤ ਦੇ ਥੱਲੇ ਪਹਿਲੀ ਵਾਰ ਅਸੀਂ ਇੰਨੀਆਂ ਹੈਲਥ ਨਾਲ ਰਿਲੇਟਡ ਸੇਵਾਵਾਂ ਦਿੰਦੇ ਹਾਂ, ਸਰਵਿਸਿਸ ਦਿੰਦੇ ਹਾਂ। ਮਸਲਨ ਫਿਜੀਓਥੈਰੇਪੀ ਤੇ ਕੈਰੋਪ੍ਰੈਕਟਰ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸੇਵਾ ਹੈ, ਨਾਲ ਹੀ ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿੰਗ ਹੈ, 4 ਸਾਡੇ ਕੋਲ ਫੈਮਿਲੀ ਡਾਕਟਰ ਨੇ, ECG ਕੀਤੀ ਜਾਂਦੀ ਹੈ, ਟਾਂਕੇ ਲਗਾਏ ਜਾਂਦੇ ਨੇ, ਪਲਸਤਰ ਕੀਤਾ ਜਾਂਦਾ ਹੈ, ਬਲੱਡ ਲੈਬ 7 ਦਿਨ ਖੁੱਲਦੀ ਹੈ। ਤੁਸੀਂ ਦੇਖੋ ਨਾ, ਅੱਜ 1 ਜੁਲਾਈ ਹੈ, ਅੱਜ ਤਕਰੀਬਨ ਹਰ ਜਿਹੜੀ ਕਲੀਨਿਕ ਹੈ ਉਹ ਬੰਦ ਹੈ, ਪਰ ਸਾਡੀ ਅਰਜੈਂਟ ਕੇਅਰ ਖੁੱਲ੍ਹੀ ਸੀਗੀ, ਇਸੇ ਕਰਕੇ ਬਹੁਤ ਲੰਬੀਆਂ ਲਾਈਨਾਂ ਸੀਗੀਆਂ। ਸੋ 2 ਵਜੇ ਉਹ ਬੰਦ ਹੋਈ ਹੈ। ਸੋ ਹਾਲੇ ਤੱਕ ਵੀ ਪੇਸ਼ੈਂਟ, ਕਿਉਂਕਿ ਪੇਸ਼ੈਂਟ ਤਾਂ ਲੈਣੇ ਉਹਨਾਂ ਨੇ 12 ਵਜੇ ਬੰਦ ਕਰਤੇ ਸੀ, ਪਰ ਹਾਲੇ ਵੀ ਮੇਰੇ ਖਿਆਲ, ਮੈਨੂੰ ਪਤਾ ਲੱਗਿਆ ਵੀ ਹਾਲੇ ਵੀ ਉੱਥੇ ਪੇਸ਼ੈਂਟ ਹੈਗੇ ਨੇ, ਡਾਕਟਰ ਦੇਖ ਰਹੇ ਨੇ। ਸੋ ਇਹ ਜਿਹੜੀ ਚੀਜ਼ ਹੈ ਸਾਡੀ 365 ਦਿਨ ਖੁੱਲ੍ਹਦੀ ਹੈ। ਇਸ ਤੋਂ ਇਲਾਵਾ ਅਸੀਂ ਕਈ ਮਹੀਨਿਆਂ ਤੋਂ ਕੌਂਸਲਿੰਗ ਦੀ ਸਰਵਿਸ ਕਰਦੇ ਹਾਂ। ਕੌਂਸਲਿੰਗ ਕੀ ਹੈ ਕਿ ਜਿਸ ਤਰ੍ਹਾਂ ਬਾਬਾ ਨਾਨਕ ਨੇ ਕਿਹਾ ਸੀ ਕਿ ਨਾਨਕ ਦੁਖੀਆ ਸਭ ਸੰਸਾਰ, ਜਾਂ ਫਰੀਦ ਸਾਹਿਬ ਨੇ ਕਿਹਾ ਸੀ ਮੈਂ ਜਾਣੇ ਹਾਂ ਦੁੱਖ ਮੁੱਝ ਕੋ, ਦੁੱਖ ਸਵਾਇਆ ਜਗ, ਉੱਪਰ ਚੜ ਕੇ ਦੇਖਿਆ ਘਰ ਘਰ ਇਹੋ ਅੱਗ, ਵੀ ਦੁਨੀਆਂ ਸਾਰੀ ਦੁੱਖਾਂ ਨਾਲ ਭਰੀ ਪੀਤੀ ਬੈਠੀ ਹੈ। ਔਰ ਖਾਸ ਕਰਕੇ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ ਦੇ ਵਿੱਚ ਤਾਂ ਹਰ ਘਰ ਦੇ ਵਿੱਚ ਕੋਈ ਨਾ ਕੋਈ ਬੰਦਾ ਕਿਸੇ ਨੂੰ ਸਟ੍ਰੈਸ, ਜਿਹਨੂੰ ਮਰਜ਼ੀ ਪੁੱਛ ਲਓ, ਆਪਾਂ ਕਹਿੰਦੇ ਟੈਨਸ਼ਨ ਨਾ ਲਈ, ਸਟ੍ਰੈਸ ਨਾ ਲਈ। ਸਟ੍ਰੈਸ ਤਾਂ ਆਪ ਹੀ ਹੋ ਜਾਂਦਾ, ਸਟ੍ਰੈਸ ਜਿਹੜਾ ਹੈਗਾ ਉਹ ਡਿਪਰੈਸ਼ਨ 'ਚ ਚੇਂਜ ਹੋ ਜਾਂਦਾ, ਜਦੋਂ ਕਿਸੇ ਪਰਟੀਕੁਲਰ ਗੱਲ ਦੇ ਬਾਰੇ ਸਾਨੂੰ ਵਾਰ ਵਾਰ ਪ੍ਰੋਬਲਮ ਦਿੰਦੀ ਹੈ, ਉਹ ਡਿਪਰੈਸ਼ਨ ਬਣ ਜਾਂਦੀ ਹੈ। ਫਿਰ ਡਿਪਰੈਸ਼ਨ ਤੋਂ ਐਂਗਜ਼ਾਇਟੀ ਸ਼ੁਰੂ ਹੋ ਜਾਂਦੀ ਹੈ, ਫਿਰ ਕਈ ਵਾਰੀ ਪੈਨਿਕ ਅਟੈਕ ਸ਼ੁਰੂ ਹੋ ਜਾਂਦੇ ਨੇ, ਫਿਰ ਪੈਨਿਕ ਅਟੈਕ ਤੋਂ ਬਾਅਦ ਸੁਈਸਾਈਡਲ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ। ਅਸੀਂ ਕੀ ਕਰਦੇ ਹਾਂ, ਦੋ ਗੱਲਾਂ ਅਸੀਂ ਕਰਦੇ ਹਾਂ। ਇੱਕ ਤਾਂ ਅਸੀਂ ਕੋਸ਼ਿਸ਼, ਪਹਿਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਕਿਸੇ ਨੂੰ ਦੱਸੀਏ ਨਾ, ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਸਾਡੇ ਮੁੰਡੇ ਨੂੰ ਜਾਂ ਸਾਡੀ ਕੁੜੀ ਨੂੰ ਇਹ ਪ੍ਰੋਬਲਮ ਹੈ, ਤਾਂ ਉਹਦਾ ਵਿਆਹ ਨਹੀਂ ਹੋਣਾ, ਨਾ ਲੋਕ ਕੀ ਕਹਿਣਗੇ, ਉਹ ਦੱਸਦੇ ਨਹੀਂ। ਫਿਰ ਜੇ ਉਹ ਦੱਸਦੇ ਨੇ, ਅਸੀਂ ਸਪੈਸ਼ਲਿਸਟ ਕੋਲ ਜਾਂਦੇ ਹਾਂ, ਜਿਹਨੂੰ ਅਸੀਂ ਸਾਈਕੈਟ੍ਰਿਸਟ ਕਹਿੰਦੇ ਹਾਂ, ਉਹ ਦਵਾਈਆਂ ਦਿੰਦੇ ਨੇ, ਉਹਦੇ ਨਾਲ ਸਾਈਡ ਇਫੈਕਟ ਸ਼ੁਰੂ ਹੋ ਜਾਂਦੇ ਨੇ। ਜਾਂ ਫਿਰ ਕੀ ਕਰਦੇ ਹਾਂ ਕਿ ਅਸੀਂ ਐਵੇਂ ਐਰਾ ਗੇਰਾ ਨੱਥੂ ਖੈਰੇ ਤੋਂ ਰਹਿ ਲੈਂਦੇ ਹਾਂ। ਰਹਿ ਤਾਂ ਸਾਡੇ ਜਿਹੜੇ ਏਸ਼ੀਅਨ ਭਾਈਚਾਰੇ, ਜਿਹਨੂੰ ਮਰਜ਼ੀ ਪੁੱਛੋ, ਇੱਟ ਚੱਕ ਕੇ ਪੱਥਰ ਨਿਕਲਦਾ, ਪਤਾ ਉਹਨੂੰ ਹੋਵੇ ਜਾਂ ਨਾ ਹੋਵੇ, ਰਹਿ ਪਟਕ ਦੇ ਜਾਂਦਾ। ਕੋਈ ਕਿਸੇ ਨੂੰ ਕੋਈ ਕਹਿ ਦਿਆਂਗੇ ਜੀ ਉਹ ਫਲਾਣੇ ਪਹਾੜਾਂ ਤੇ ਬਾਬਾ ਬੈਠਾ, ਉਹ ਮੋਰ ਦਾ ਫੰਘ ਲਾ ਦੂ ਤੁਹਾਡੀ ਕੁੜੀ ਨੂੰ, ਮੁੰਡੇ ਨੂੰ ਠੀਕ ਕਰ ਦੂਗੀ। ਕਿਸੇ ਨੂੰ ਫਲਾਣਾ ਕਰ ਦਿਆਂਗੇ, ਕਿਸੇ ਨੂੰ ਪਾਣੀ ਦੇ ਪਿਲਾ ਦਿਆਂਗੇ। ਉਹ ਹੁੰਦਾ ਕੀ ਹੈ, ਮੈਂ ਆਪਣੀ ਜ਼ਿੰਦਗੀ 'ਚ ਦੇਖਿਆ, ਕਈ ਵਾਰੀ ਕਹਿੰਦੇ ਨੇ ਜਿਹੜੇ ਛੋਟੇ ਮੋਟੇ ਬੈਠੇ ਹੁੰਦੇ ਨੇ ਨਾ ਧੂਣੀਆਂ ਦੇ ਉੱਤੇ, ਵੀ ਇਹਨੂੰ ਤਾਂ ਉੱਪਰੀ ਕਸਰ ਹੈ ਜੀ, ਇਹਨੂੰ ਭੂਤ ਚੁੰਬੜ ਕੇ ਮਾਰ ਮਾਰ ਕੇ ਚੁੰਮਟੇ ਮਾਰ ਦਿੰਦੇ ਨੇ। ਸੋ ਸਾਨੂੰ, ਅਸੀਂ ਕੈਨੇਡਾ ਵਰਗੇ ਮੁਲਕ 'ਚ ਰਹਿੰਦੇ ਹਾਂ, ਸੋ ਸਾਨੂੰ ਹਮੇਸ਼ਾ ਪ੍ਰੋਫੈਸ਼ਨਲ ਰਾਏ ਲੈਣੀ ਚਾਹੀਦੀ ਹੈ। ਸੋ BNC ਦੇ ਵਿੱਚ ਅਸੀਂ ਜਿਹੜੀ ਕੌਂਸਲਿੰਗ ਦੀ ਸਰਵਿਸ ਕੀਤੀ ਹੈ, ਡਾਕਟਰ ਫੈਨੀ ਨੇ ਸਾਡੇ ਉੱਥੇ, ਦੇਖੋ ਅੰਟਾਰੀਓ ਦੇ ਵਿੱਚ ਪਹਿਲੀ ਵਾਰ ਹੈ ਕਿ ਜਿੰਨੇ ਵੀ ਕੌਂਸਲਿੰਗ ਦੀ ਸਰਵਿਸਿਜ਼ ਦਿੰਦੇ ਨੇ ਉਹ ਦੇ ਆਰ ਐਕਸਪਰਟ ਆਫ ਕੋਰਸ ਇਨ ਕੌਂਸਲਿੰਗ, ਮਾਸਟਰਸ ਇਨ ਕੌਂਸਲਿੰਗ ਹੁੰਦੇ ਨੇ, ਪਰ ਜਿਹੜੇ ਡਾਕਟਰ ਫੈਨੀ ਨੇ ਜਿੱਥੇ ਉਹ ਐਕਸਪਰਟ ਇਨ ਕੌਂਸਲਿੰਗ ਨੇ, ਐਟ ਦਾ ਸੇਮ ਟਾਈਮ ਸ਼ੀ ਇਜ਼ ਡਾਕਟਰ ਇਨ ਮੈਡੀਸਨ, ਦੋ ਚੀਜ਼ਾਂ ਨੇ ਸੋਨੇ ਤੇ ਸੁਹਾਗਾ। ਤੇ ਨਾਲੇ ਜੇ ਤੁਸੀਂ ਸਿੱਧਾ ਜਾ ਕੇ ਤੁਸੀਂ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ, 1, 2, 3, 4 ਮੈਕਸੀਮਮ, ਇਹਦੇ ਵਿੱਚ ਤੁਹਾਡੀ ਪ੍ਰੋਬਲਮ 70-80% 90% ਵੀ ਸੋਲਵ ਹੁੰਦੀ ਹੈ। ਤੇ ਨਾਲੇ ਇਹ ਨਹੀਂ ਵੀ ਕੋਈ 10,000 ਲੱਗਣਾ, 20,000 ਲੱਗਣਾ, $500-400 ਦੀ ਸਾਰੀ ਖੇਡ ਹੈ। ਸੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਕਿ ਤੁਸੀਂ ਪ੍ਰੋਫੈਸ਼ਨਲ ਬੰਦਿਆਂ ਕੋਲ ਜਾਇਆ ਕਰੋ। ਬੇਸ਼ੱਕ ਉਹ ਜਦੋਂ ਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ 2 ਬਿਜ਼ੀ ਹੁੰਦੇ ਨੇ, ਪਰ ਆਪਾਂ ਨੂੰ ਕੋਈ ਗੱਲ ਨਹੀਂ, ਜਾ ਕੇ ਫੋਨ ਕਰੋ, ਉਹਨਾਂ ਨਾਲ ਗੱਲਬਾਤ ਕਰੋ, ਕੋਈ ਨਾ ਕੋਈ ਤਾਂ ਅਪੁਆਇੰਟਮੈਂਟ ਮਿਲ ਜੂਗੀ। ਤੇ ਨਾਲੇ ਜੇ ਫਾਇਦਾ ਹੋ ਜਾਏ ਤੇ ਹੋਰ ਕੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਫਾਰਮੇਸੀ ਹੈ, 365 ਤੇ 365 ਦਿਨ ਖੁੱਲਦੀ, ਅੱਜ ਵੀ ਖੁੱਲੀ ਸੀਗੀ। ਫਿਰ ਸਾਡੇ ਕੋਲ ਹੁਣ ਹੈਗੀ ਐਨਕਾਂ ਦੀ ਦੁਕਾਨ, ਜਿਹਨੂੰ BNC ਵਿਜ਼ਨ ਸੈਂਟਰ ਕਹਿੰਦੇ ਆ। ਐਨਕਾਂ ਦੀ ਦੁਕਾਨ ਦੇ ਉੱਤੇ ਮੈਂ ਹੁਣ ਥੋੜੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਾਂ। ਪਹਿਲੀ ਗੱਲ ਤਾਂ ਇਹ ਵੀ ਦੇਖੋ, ਡਾਕਟਰ ਬਰੈਂਪਟਨ ਚ, ਮਿਸੀਸਾਗਾ ਚ, ਓਕਵਿਲ ਚ, ਟੋਬੀਗੋ ਚ, ਟੋਰਾਂਟੋ ਚ, ਜਿਹੜੇ ਅੱਖਾਂ ਦੇ ਡਾਕਟਰ ਨੇ ਜਿਹਨੂੰ ਆਪਟੋਮੈਟ੍ਰਿਸਟ ਕਹਿੰਦੇ ਆ, ਅਣਗਿਣਤ ਨੇ। ਤੁਸੀਂ ਕਿਸੇ ਕੋਲੋਂ ਵੀ ਜਾ ਕੇ ਜੇ ਤੁਹਾਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੁੰਦੀ ਤੁਸੀਂ ਚੈੱਕ ਕਰਾ ਸਕਦੇ ਹੋ। ਜੇ ਤੁਹਾਨੂੰ ਉਹ ਕਹਿੰਦੇ ਨੇ ਵੀ ਤੁਹਾਡੇ ਐਨਕਾਂ ਲੱਗਣੀਆਂ ਨੇ, ਤੁਹਾਨੂੰ ਪ੍ਰਿਸਕ੍ਰਿਪਸ਼ਨ ਮਿਲਦੀ ਹੈ, ਨੋਬਡੀ ਕੈਨ ਸਟੋਪ ਯੂ, ਤੁਸੀਂ ਆਪਣੀ ਪਰਚੀ ਲੈ ਸਕਦੇ ਹੋ ਸਾਡੇ ਕੋਲ। ਹੁਣ ਅਸੀਂ ਪਹਿਲਾਂ ਆਲੇ ਹੱਥ 'ਚ ਪਰਚੀ ਬਣਾਉਣੇ, ਫਿਰ ਗੱਲ ਐਨਕਾਂ ਦੀ ਕਰਦੇ ਹਾਂ। ਸੋ ਕਈ ਵਾਰੀ ਲੋਕਾਂ ਦਾ ਬਿਜ਼ਨਸ ਐਟੀਚਿਊਡ ਹੁੰਦਾ ਵੀ ਨਹੀਂ ਨਹੀਂ ਜੇ ਹੁਣ ਸਾਨੂੰ ਡਾਕਟਰ ਨੂੰ ਦਿਖਾਇਆ ਤਾਂ ਇੱਥੋਂ ਹੀ ਐਨਕਾਂ ਲੈਣੀਆਂ ਪੈਣਗੀਆਂ, ਇਹੋ ਜਿਹੀ ਕੋਈ ਗੱਲ ਨਹੀਂ। ਤੁਸੀਂ ਪਰਚੀ ਲਓ, ਪਰਚੀ ਲੈ ਕੇ ਸ਼ੋਪ ਰਾਊਂਡ ਕਰੋ, ਸਾਡੇ ਕੋਲ ਆਓ। ਮੈਂ ਤੁਹਾਨੂੰ ਇੱਕ ਗੱਲ ਦੀ, 3 ਗੱਲਾਂ ਦੀ ਗਰੰਟੀ ਕਰਦਾ ਹੁੰਦੀ ਹੈ। ਨੰਬਰ 1, ਪ੍ਰਾਈਸ ਜਿਹੜੀ ਹੋਊਗੀ ਜਦੋਂ ਤੁਸੀਂ ਐਪਲ ਟੂ ਐਪਲ ਸੇਮ ਮਾਡਲ ਕੰਪੇਅਰ ਕਰੋਗੇ, ਥੋੜੇ ਜਿਹੇ ਪੈਸੇ ਨਹੀਂ, ਕਾਫੀ ਪੈਸੇ ਸੇਵ ਕਰੋਗੇ, ਇਹ ਗੱਲ ਦੀ ਗਰੰਟੀ ਹੈ। ਦੂਸਰੀ ਗੱਲ, ਜਿਹੜਾ ਸਾਡੀ ਕੁੜੀ ਕਹਿੰਦੀ ਹੈ ਸਿੰਥੀਆ, ਗੋਰੀ ਕੁੜੀ ਹੈ, ਪ੍ਰੋਫੈਸ਼ਨਲ ਆਪਟੀਸ਼ੀਅਨ ਹੈ, ਤੁਸੀਂ ਗੱਲ ਕਰੋਗੇ, ਮਜ਼ਾ ਆਜੂਗਾ ਤੁਹਾਨੂੰ ਗੱਲ ਕਰਕੇ। ਮੈਂ ਆਉਂਦੀ ਯਾਰ ਕਹਿਣਾ, ਜੋ ਕੁਛ ਕਹੂਗੀ ਉਹ ਇਸ ਤਰ੍ਹਾਂ ਨਹੀਂ ਹੈ ਵੀ ਹੁਣ $2 ਸਾਨੂੰ ਪਹਿਲਾਂ ਬਹੁਤ ਹੈ ਕਿ 99% ਲੋਕਾਂ ਨੂੰ ਪਤਾ ਨਹੀਂ ਵੀ ਜਿਹੜੇ ਸ਼ੀਸ਼ੇ ਹੁੰਦੇ ਨੇ ਜਿਹਨੂੰ ਲੈਂਜਿਸ ਕਹਿੰਦੇ ਕਿੰਨੀ ਕਿਸਮ ਦੇ ਨੇ, ਕਿਹੋ ਜਿਹੇ ਹੁੰਦੇ ਨੇ, ਸਾਰੇ ਹੀ ਕਹੀ ਜਾਂਦੇ ਨੇ ਵਧੀਆ ਪਾਵਾਂਗੇ, ਵਧੀਆ ਪਾਵਾਂਗੇ, ਵਧੀਆ ਪਾਵਾਂਗੇ, ਪਤਾ ਤਾਂ ਉਦੋਂ ਲੱਗਦਾ ਜੋ ਕੰਪੇਅਰ ਕਰਾਂਗੇ, ਹੈ ਨਾ ਜੀ। ਜਿਵੇਂ ਹਲਵਾਈ ਦੀ ਦੁਕਾਨ ਤੇ ਸਮੋਸੇ ਨੇ, ਹਰੇਕ ਹਲਵਾਈ ਦੁਕਾਨ ਐਂ ਥੋੜਾ ਕਹਿੰਦਾ ਮੇਰੇ ਸਮੋਸੇ ਖੱਟੇ ਨੇ ਜਾਂ ਠੰਡੇ ਨੇ ਜਾਂ ਸਵਾਦ ਨਹੀਂ, ਹਰੇਕ ਹੀ ਕਹਿੰਦਾ ਵਧੀਆ, ਪਰ ਜਦੋਂ ਲਿਆਉਣੇ ਫਿਰ ਹੀ ਪਤਾ ਲੱਗਦਾ ਵੀ ਕਿਹੜੇ ਹਲਵਾਈ ਦੇ ਸਮੋਸੇ ਵਧੀਆ ਨੇ। ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਲੈਂਜ ਜਿਹੜੇ ਉਹ ਕੁੜੀ ਕਹੂਗੀ ਵਧੀਆ ਤੁਹਾਨੂੰ ਪਾ ਕੇ ਦੇਊਗੀ, ਤੁਸੀਂ ਖੁਸ਼ ਹੋਵੋਗੇ। ਤੀਸਰੀ ਗੱਲ ਹੈਗੀ ਆਓ ਪਾਗਤ ਇੱਜ਼ਤ ਮਾਨ, ਜਦੋਂ ਵੀ ਤੁਸੀਂ ਸਾਡੇ ਕਲੀਨਿਕ ਦੇ ਵਿੱਚ ਐਂਟਰ ਕਰਦੇ ਹੋ, ਖਾਸ ਕਰਕੇ ਜਦੋਂ ਤੁਸੀਂ BNC ਵਿਜ਼ਨ ਸੈਂਟਰ ਦੇ ਐਨਕਾਂ ਦੀ ਦੁਕਾਨ ਤੇ ਕਰਦੇ ਹੋ, ਤੁਸੀਂ ਅੰਦਰ ਵੜਦੇ ਸਾਰੀ ਮਹਿਸੂਸ ਕਰੋਗੇ ਕਿ ਤੁਹਾਡੀ ਇੱਜ਼ਤ ਮਾਨ ਕੀਤੀ ਗਈ ਹੈ। ਨਹੀਂ ਹੂ ਕੇਅਰਸ, ਤੁਸੀਂ ਚਾਹੇ ਲੱਖਾਂ ਦਾ, $1,000,000 ਦਾ ਹੀ ਮਕਾਨ ਲੈ ਲਓ, ਜਾਂ ਆਪਾਂ ਇੰਡੀਆ 'ਚ ਜਾਂਦੇ ਹਾਂ ਉੱਥੇ ਕੱਪੜੇ ਲੈਣ ਜਾਂਦੇ ਹਾਂ, ਹਾਂ ਜਿੰਨਾ ਚਿਰ ਕੱਪੜੇ ਲੈਣੇ ਸਾਨੂੰ ਸਮੋਸੇ ਵੀ ਖਵਾ ਦੇਣਗੇ, ਸ਼ਕਰ ਪਾਰੇ ਵੀ ਖਵਾ ਦੇਣ, ਕਿਉਂਕਿ ਉਹਨਾਂ ਨੇ ਕੱਪੜੇ ਲਾਉਣੇ ਹੁੰਦੇ ਨੇ ਵਿੱਚੋਂ ਰੇਟ ਵਧਾ ਕੇ, ਪਰ ਇੱਥੇ ਇਹੋ ਜਿਹਾ ਕੰਮ ਨਹੀਂ ਹੈ। ਤੁਸੀਂ ਲਓ ਜਾਂ ਨਾ ਲਓ, ਅਸੀਂ ਤਾਂ ਹਰ ਵਾਰੀ ਹੱਥ ਜੋੜ ਕੇ ਕਹਿੰਦੇ ਹਾਂ ਵੀ ਜਦੋਂ ਵੀ ਕਦੇ ਆਓ, ਇਹਦੇ ਨਾਲ ਬਿਜ਼ਨਸ ਦਾ ਕੋਈ ਸੰਬੰਧ ਨਹੀਂ, ਤੁਸੀਂ ਆਓ, ਅਸੀਂ ਤੁਹਾਡੇ ਪਿਆਰ ਨਾਲ ਸੇਵਾ ਕਰਦੇ ਹਾਂ। ਜਿਵੇਂ ਕਿ ਕਿਹਾ ਜਾਂਦਾ ਕਿ ਬਾਦ ਬਾਨਸੀ, ਜਿਹੜੇ ਬੰਦੇ ਦਿਲੋਂ ਅੰਦਰੋਂ ਸੇਵਾ ਦੀ ਭਾਵਨਾ ਰੱਖਦੇ ਨੇ ਉਹਨਾਂ ਤੇ ਮਾਲਕ ਹਮੇਸ਼ਾ ਖੁਸ਼ ਹੁੰਦਾ। ਪਰ ਜੇ ਮੋਟਿਵ ਕੋਈ ਹੋਰ ਹੋਵੇ ਕਿ ਚਾਹ ਪਲਾਈਏ ਹੁਣ ਸੰਗੋ ਸ਼ਰਮੋ ਸ਼ਰਮੀ $10 ਵਧਾ ਦਿਓ ਰੇਟ ਦੇ ਜਾਂ ਕੁਛ ਕਰ ਦਿਓ, ਫਿਰ ਉਹ ਪਰਮਾਤਮਾ ਜਾਣੀ ਜਾਣਾ, ਫਿਰ ਉਹਦੇ ਤੁਸੀਂ ਰਿਜ਼ਲਟ ਵੀ ਜਿਹੋ ਜਿਹਾ ਕਰਾਂਗੇ ਉਹੋ ਜਿਹਾ ਭਰਾਂਗੇ। ਜੇ ਚੰਗਾ ਸੋਚਾਂਗੇ ਤੇ ਜੇ ਬੀਜਾਂਗੇ ਅਸੀਂ ਅੰਬ ਤੇ ਅੰਬ ਹੀ ਖਾਵਾਂਗੇ ਨਾ, ਜੇ ਬੀਜਾਂਗੇ ਮਿਰਚਾਂ ਫਿਰ ਅਖੀਰ 'ਚ ਕਹੀਏ ਸਾਨੂੰ ਅੰਬ ਮਿਲ ਜਾਣ, ਅੰਬ ਕਿੱਥੋਂ ਮਿਲ ਜਾਣੇ ਨੇ ਫਿਰ ਸਾਨੂੰ। ਸੋ ਇਸ ਕਰਕੇ ਜਿਹੋ ਜਿਹਾ ਬੀਜ ਦਿਓ ਉਹੋ ਜਿਹਾ ਕੱਟ ਦਿਓ। ਮੈਂ ਤੁਹਾਨੂੰ ਇਹ ਗੱਲਾਂ ਐਨਕਾਂ ਦੀ ਦੁਕਾਨ ਬਾਰੇ ਕਿਹਾ, ਤੁਸੀਂ ਡਾਕਟਰ ਜਿਹੜੇ ਤੇ ਮਰਜ਼ੀ ਜਾਓ, ਉੱਥੋਂ ਪਰਚੀ ਲਿਆਓ, ਤੁਹਾਡੀ ਕੋਈ ਪਰਚੀ ਰੋਕ ਨਹੀਂ ਸਕਦਾ। ਤੁਸੀਂ ਪਹਿਲਾਂ ਸ਼ੋਪ ਰਾਊਂਡ ਕਰੋ, ਬਾਅਦ 'ਚ ਕਰੋ, ਤੁਹਾਨੂੰ ਪ੍ਰਾਈਸ 100% ਘੱਟ ਮਿਲੂਗੀ, ਕਾਫੀ ਘੱਟ ਮਿਲੂਗੀ। ਮੈਂ ਨਹੀਂ ਕਹਿੰਦਾ 50% ਹੈ, 60% ਹੈ, 70% ਹੈ, 1 ਲਓ ਅੱਧੀ ਕੀਮਤ, ਇਹ ਸਭ ਬਿਜ਼ਨਸ ਟ੍ਰਿਕ ਨੇ। ਦੇਖਣਾ ਇਹ ਹੈ ਵੀ ਤੁਹਾਡੀ ਜੇਬ 'ਚੋਂ ਕਿੰਨੇ ਜਾ ਰਹੇ ਨੇ। ਤੁਹਾਨੂੰ ਪ੍ਰਾਈਸੇ ਘੱਟ ਮਿਲਣਗੇ, ਕੁਆਲਿਟੀ 100% ਜੋ ਕਹੂਗੀ ਉਹ ਵਧੀਆ ਮਿਲੂਗੀ। ਅਤੇ ਦੂਜੀ ਗੱਲ, ਤੀਸਰੀ ਗੱਲ ਜਿਹੜੀ ਆਓ ਭਗਤ ਹੋਏਗੀ, ਹਾਲਾਂਕਿ ਸਾਡੇ ਕੋਲ ਵੀ 4 ਡਾਕਟਰ ਨੇ, ਤੁਸੀਂ ਸਾਡੇ ਨਾਲ ਵੀ ਅਪੁਆਇੰਟਮੈਂਟ ਬਣਾ ਸਕਦੇ ਹੋ, ਪਰ ਮੈਂ ਤਾਂ ਇਹ ਗੱਲ ਦੱਸਿਆ ਵੀ ਜੇ ਕਿਤੇ ਹੋਰ ਵੀ ਤੁਸੀਂ ਜਾਂਦੇ ਹੋ, ਸੋ ਵਾਟ, ਜਿੱਥੋਂ ਵੀ ਮਿਲਦੀ ਹੈ ਤੁਸੀਂ ਜੇ ਐਨਕਾਂ ਲੈਣੀਆਂ ਤੇ ਪੈਸੇ ਬਚਾਓ। ਤੇ ਨਾਲ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਵਾਂਸ ਤੁਸੀਂ ਸਾਡੇ ਨਾਲ ਡੀਲ ਕਰਦੇ ਹੋ, ਹਮੇਸ਼ਾ ਲਈ ਸਾਡੇ ਆਪਣੇ ਬਣ ਜਾਓ, ਸਿਰਫ ਬਿਜ਼ਨਸ ਲਈ ਨਹੀਂ, ਹੋਰ ਵੀ ਦੁੱਖ ਸੁੱਖ ਜਿੱਦਾਂ ਫਰੋਲਦੇ ਹਾਂ। ਸੋ ਇਹ ਜਿਹੜੀਆਂ ਸਾਰੀਆਂ ਸਹੂਲਤਾਂ ਨੇ, ਇਹ BNC ਮੈਡੀਕਲ ਸੈਂਟਰ ਦੇ ਤਾਵਨ ਦੇ ਨਾਲ ਅਸੀਂ ਇਹ ਪ੍ਰੋਗਰਾਮ ਮਾਈਂਡ ਐਂਡ ਬੋਡੀ ਕਰਦੇ ਹਾਂ। ਜਦੋਂ ਮੈਂ ਅੱਜ ਕਾਰ 'ਤੇ ਚੱਲਿਆ ਤੇ ਖਾਸ ਕਰਕੇ ਸਟੂਡੀਓ ਪਹੁੰਚਿਆ ਤੇ ਸਾਡੇ ਇੱਥੇ ਭਾਈ ਸਾਹਿਬ ਨੇ ਮੈਨੂੰ ਕਿਹਾ ਜੀ ਹੈਪੀ ਕੈਨੇਡਾ ਡੇ, ਮੈਂ ਤੁਹਾਨੂੰ ਇਮਾਨਦਾਰੀ ਨਾਲ ਮੇਰੇ ਦਿਮਾਗ 'ਚੋਂ ਨਿਕਲ ਗਈ ਸੀ ਗੱਲ, ਮੈਂ ਇੰਨਾ ਕਹੂੰ ਗਾਹਾਂ ਦੇਸ਼ ਭਗਤ ਹਾਂ। ਤੇ ਮੈਨੂੰ ਉਦੋਂ ਹੀ ਆਇਆ ਵੀ ਹਾਂ ਯਾਰ, ਅੱਜ ਤਾਂ ਕੈਨੇਡਾ ਡੇ ਸੀਗਾ ਤੇ ਨਾਲੇ ਛੁੱਟੀ ਹੈ, ਅਸੀਂ ਕਲੀਨਿਕ ਬੰਦ ਕੀਤੀ ਹੈ। ਸੋ ਅੱਜ ਅਸੀਂ ਕੈਨੇਡਾ ਡੇ ਦੇ ਉੱਤੇ ਮੈਕਸੀਮਮ ਗੱਲਾਂ ਕਰਾਂਗੇ। ਸਟੂਡੀਓ ਦਾ ਨੰਬਰ ਹੈ 416-620-1778। ਮੈਂ ਕੁਐਸਚਨ ਹੁਣ ਹੀ ਬਣਾ ਦਾਂ ਨਾ ਵੀ ਆਪਾਂ ਇਹ ਦੱਸਣਾ ਵੀ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਪੁਰਤਗਾਲ ਤੋਂ, ਜਿੱਥੋਂ ਵੀ ਆਏ ਹਾਂ, ਕੈਨੇਡਾ ਕਿਉਂ ਆਏ, ਕੀ ਖਾਸ है ना, कोई ना कोई तो चंगी गल देखी होगी ना, तो की एक अद्धी चंगी गल तुहानू कनेडा च लगी उहदे बारे तुसीं फोन कॉल कर सकदे हो मैनू। सो फोन मैं अपने स्टूडियो दे फिर दसदा 416-620-1778। पर उन्ना चिर मैं थोड़ा जिहा हिस्ट्री दसदा, मैं इत्थे आके ही थोड़ी इहदे बारे, क्योंकि मैं भी आम स्टूडेंट ऑफ पोलिटिकल साइंस बी ए ऑनर्स मास्टर कीती आ, ते मैं सारा कॉन्स्टिट्यूशन डिफरेंट डिफरेंट कंट्रीज दे बड़ी चंगी तरह पढ़े ने, जिथे 10 कैपिटल पढ़ी आ उत्थे रेड बुक भी पढ़ी आ, उत्थे रिपब्लिक भी पढ़ी आ, सारे कॉन्स्टिट्यूशन पढ़े ने मैं। सो कनेडा दी ब्रीफ ब्रीफ सिंपल तरीके नाल थोड़ी हिस्ट्री दे दाना कि अज 152वां बर्थडे है, क्योंकि 1867 नूं 1867 फर्स्ट जुलाई नूं यह कनेडा इंडिपेंडेंट डिकलेयर किया गया सी। कनेडा की हिस्ट्री की है, बाली मैं सशो पंज जी नहीं पता, सीधे साधे लफ्ज़ां दस देना कि अज तो कोई 500 साल पहला राउंड अबाउट 1520-25-30 के नेड़े नेड़े जेडे ब्रिटिश तो तुहानू पता ही है जेडे इंग्लैंड वाले सी, जेडे उन्होंने सारी दुनिया के उत्ते आलमोस्ट आलमोस्ट कब्जा किया, जां फ्रांस वाले बचते जां कुछ अमेरिका वाले, बाकी का ब्रिटिश से। कहते हैं कि सूरज एक पासो चढ़ता है दूजे पास छिपता, ब्रिटिश का राज ही होंदा है। सो ब्रिटिश दे कुछ लोग जिहड़े सी यूरोपियन यूरोपियन देशां दे, क्योंकि ब्रिटिश के अंडर सीगे, वह इत्थे आए, खोज करते करते उन्होंने पता लग्या भी इत्थे तां समुंदर दे विच मच्छियां बहुत ज्यादा होंदियां ने। सो अपने बिजनेस पॉइंट ऑफ व्यू दे नाल इत्थे आउणा वह लोग शुरू हो गए, मच्छियां फड़दे सीगे ते व्यापार करदे चले जांदे सीगे। ते दूसरे पासे जिहड़ी फ्रांस सीगे उन्होंने भी खोज की, क्योंकि दोने बिजनेस कंपीटीशन सी दोनों का, ते वह इत्थे जो चल के आए ते उन्होंने पता लग्या भी इत्थे एक बीवर जानवर हुंदा, बीवर जिहड़ा जानवर है ना, जे तुसीं शायद बहुते नूं ना पता होगा, कनेडा का जिहड़ा नैशनल एनीमल है ना वह हैगा बीवर। बीवर दी जिहड़ा हैगा उहनूं क्यों उहनूं नैशनल एनीमल कहा जांदा, क्योंकि इट्स ए सिंबल ऑफ सॉबरेनिटी, कि इहने इस जानवर ने सारे जिहड़े लोग सीगे इत्थे कनेडा च आके बसे उहनां नूं इकट्ठा कर दिता। जे तुसीं बीवर जानवर की गल करो, जे तुसीं उपरों चढ़ के काफ़ी दूरों देखो जां उहनूं छोटा जिहा करके देखो तो चूहे वर्गा हुंदा, पर चूहा नहीं हुंदा। बीवर की खासियत यह है कि वह तकरीबन 3 फुट तो 3 या 3.5 फुट के नज़दीक उहदी लंबाई हुंदी है, काली चौड़ी जी पूंछ हुंदी है, ते तकरीबन उहदा भार 30 to 40 kg तक हुंदा है, 30 to 40 kg तक। जे हुण होवे ते जे समोसे खाण लग गया तो ज़्यादा भी हो सकता, मैनूं पता नहीं, पर मैं किसी टाइम पढ़िया सी वी उहदा भार जिहड़ा है इन्ना क हुंदा है। सो वह जिहड़ा बीवर जानवर है उहदी जिहड़ी चमड़ी हुंदी है ना उपर, वह इन्नी ज़्यादा थिक हुंदी है, उहदे बाल इन्ने मुलायम हुंदे ने। तुसीं देखिया होगा भी हुण भी जदों कदे इंग्लैंड दी ओह महाराणी दी जदों परेड हुंदी है, उहदे ते लाल रंग दे जिहड़े सिपाहियां ने जां फौजियां ने टोपियां पाईयां हुंदियां ने, ओह बीवर दीयां हुंदियां। सो हैट जिहड़े बंदे ने बीवर दे दुनिया दे विच सब तों कीमती ते गर्म मन्ने जांदे ने। सो ओह जदों उहनां नूं पता लग्गिया कि बीवर इत्थे हुंदे ने इधरले पासे कनेडा दे साइड ते, जिहनूं हुण आपां कनेडा कहिंदे आ, उहनां ने व्यापार शुरू करता बीवर दा। सो इस तरां इंग्लैंड दे लोग ते फ्रांस दे लोग अपना व्यापार करन दे लिए इत्थे आउंदे सीगे, बीवर फड़दे सी उधरों मच्छियां फड़दे सीगे ते वापस अपने कंट्री चले जांदे सीगे। पर 1608 दे विच इत्थे क्यूबिक जिहड़ी जिहनूं हुण आपां हुण भी है क्यूबिक, इहनूं उहनां ने परमानेंट कलोनी बना लिया भी इत्थे रहण लग गए लोग। जिस तरह तुसीं देखो ना सेंट मार्टिन एक आईलैंड, जदों असीं क्रूज़ ते जांदे हुंदे आं असीं उत्थे सेंट मार्टिन बहुत बारी रुके आं, बड़ी उत्थे मजेदार गल है कि जदों क्रूज़ रुकदा है इक सड़क दे उत्ते 5 फुट दे उत्ते डच दा लग्या हुआ झंडा, ते 5 फुट दूजे पासे जिहड़ा होगा ब्रिटिश सॉरी फ्रांस दा लग्या, एक पासे डच दा एक पासे फ्रांस दा। देखो बिल्कुल सड़क नाल है, कोई उहदे च पुल नहीं बनिया, कोई कुछ नहीं बनिया, लोग एक पासे की ने उह यूरो वरत्या जांदा है यूरपी ने, क्योंकि डच नीदरलैंड नूं कहिंदे आ आपां, ते दूसरे पासे जिहड़ा यूएसए ਜਿਹੜਾ ਡਾਲਰ ਆ ਉਹ ਚੱਲਦਾ ਹੈ ਹਾਂਜੀ। ਸੋ ਇਸ ਕਰਕੇ ਦੇਖੋ ਇੱਕੋ ਹੀ ਛੋਟਾ ਜਿਹਾ ਕੰਟਰੀ ਆਈਲੈਂਡ ਆ, ਉਹਦੇ ਵਿੱਚ ਦੋ ਜਿਹੜੇ ਕੰਟਰੀ ਨੇ ਉਹ ਰਾਜ ਕਰਦੇ ਨੇ, ਇੱਕ ਪਾਸੇ ਨੀਦਰਲੈਂਡ ਹੈ ਤੇ ਦੂਸਰੇ ਪਾਸੇ ਫਰਾਂਸ ਹੈ। ਫਰਾਂਸ ਦੇ ਵਿੱਚ ਉੱਥੇ ਬੋਲੀ ਜਿਹੜੀ ਆਪਣੀ ਫਰੈਂਚ ਬੋਲਦੇ ਨੇ, ਤੇ ਜਿਹੜੇ ਇੱਧਰਲੇ ਪਾਸੇ ਨੀਦਰਲੈਂਡ ਵਾਲੇ ਨੇ ਉਹ ਇੰਗਲਿਸ਼ ਬੋਲਦੇ ਨੇ। ਹਾਲਾਂਕਿ ਮੈਂ ਉੱਥੇ ਬੜੇ ਵਾਰੀ ਦੇਖਿਆ ਕੋਈ ਪਤਾ ਨਹੀਂ ਲੱਗਦਾ ਕਿੱਧਰ ਨੀਦਰਲੈਂਡ ਹੈ ਕਿੱਧਰ ਉੱਧਰ ਹੈ, ਜੇ ਤੁਸੀਂ ਇੱਧਰਲੀ ਦੁਕਾਨ ਦੇ ਨਾਲ ਨਾਲ ਦੁਕਾਨਾਂ ਨੇ ਬਿਲਕੁਲ, ਕੋਈ ਉਹਦੇ ਵਿੱਚ ਕੋਈ ਬਾਰਡਰ ਨਹੀਂ ਕੋਈ ਕੁਛ ਨਹੀਂ, ਦੋਨੇ ਪਿਆਰ ਨਾਲ ਰਹਿੰਦੇ ਨੇ। ਇਸੇ ਤਰ੍ਹਾਂ ਹੀ ਕੈਨੇਡਾ ਦੀ ਜਿਹੜੀ ਧਰਤੀ ਜਿਹੜੀ ਹੁਣ ਇਸ ਵੇਲੇ ਕੈਨੇਡਾ ਹੈਗਾ, ਉਦੋਂ ਬ੍ਰਿਟਿਸ਼ ਲੋਕ ਵੀ ਇੱਥੇ ਆਉਂਦੇ ਸੀ ਆਪਣੀਆਂ ਮੱਛੀਆਂ ਫੜਨ ਵਪਾਰ ਕਰਨ, ਤੇ ਨਾਲ ਹੀ ਫਰਾਂਸ ਦੇ ਲੋਕ ਆਉਂਦੇ ਸੀ, ਤੇ ਫਿਰ ਹੌਲੀ ਹੌਲੀ ਉਹ ਇੱਕ ਥਾਂ ਤੇ ਇਕੱਠੇ ਹੋ ਗਏ। ਜਦੋਂ ਇਕੱਠੇ ਹੋ ਗਏ 1608 ਦੇ ਵਿੱਚ ਉਹ ਇਸ ਤਰ੍ਹਾਂ ਰਹਿੰਦੇ ਰਹੇ, ਆਪਣਾ ਆਪਣਾ ਵਪਾਰ ਕਰਦੇ ਰਹੇ, ਕਿਉਂਕਿ ਕੰਟਰੋਲ ਤਾਂ ਉਧਰੋਂ ਬ੍ਰਿਟਿਸ਼ ਦਾ ਸੀ ਉਧਰੋਂ ਆਪਣਾ ਫਰਾਂਸ ਦਾ ਸੀਗਾ। ਫਿਰ 1763 ਦੇ ਵਿੱਚ ਕੋਈ ਲਗਭਗ ਤੁਸੀਂ ਰੱਖ ਲਓ ਵੀ ਅਬਾਊਟ 150 ਸਾਲਾਂ ਬਾਅਦ ਕਿਉਂਕਿ ਵਪਾਰ ਵੱਧ ਗਿਆ, ਇੰਟਰਸਟ ਕਲੈਸ਼ ਕਰਨ ਲੱਗ ਗਏ। ਫਿਰ ਬ੍ਰਿਟਿਸ਼ ਦੀ, ਇੰਗਲੈਂਡ ਦੀ ਅਤੇ ਫਰਾਂਸ ਦੀ ਅਤੇ 7 ਸਾਲ ਜੰਗ ਹੋਈ, ਲੜਾਈ ਹੋਈ ਅਤੇ ਅਖੀਰ ਦੇ ਵਿੱਚ ਕੀ ਹੋ ਗਿਆ, ਫਰਾਂਸ ਹਾਰ ਗਿਆ, ਇੰਗਲੈਂਡ ਜਿੱਤ ਗਿਆ ਅਤੇ ਉਹਨੇ ਆ ਕੇ ਕਿਊਬਿਕ ਦੇ ਉੱਤੇ ਕਬਜ਼ਾ ਕਰ ਲਿਆ। ਜਦੋਂ ਕਬਜ਼ਾ ਕਰ ਲਿਆ ਤੇ ਬ੍ਰਿਟਿਸ਼ ਦਾ ਹਕੂਮਤ ਚੱਲਦੀ ਸੀ, ਜਿੱਥੇ ਬੰਦੇ ਨੂੰ ਭੇਜ ਦਿੰਦੇ ਸੀ ਕਿਸੇ ਨਾ ਕਿਸੇ ਨੂੰ ਉਹ ਚਲਾਈ ਜਾਂਦਾ ਸੀਗਾ, ਪਰ ਅਸਲੀ ਜਿਹੜਾ ਹੁਕਮ ਸੀਗਾ ਉਹ ਇੰਗਲੈਂਡ ਦਾ ਚੱਲਦਾ ਸੀ। ਫਿਰ ਅੰਤ ਦੇ ਵਿੱਚ 1 ਜੁਲਾਈ 1867, ਜਦੋਂ ਆਪਾਂ ਕਹਿੰਦੇ ਹਾਂ ਵੀ ਇਹ ਜਿਹੜਾ ਅਸਲੀ ਦਿਨ ਹੈ, 1 ਜੁਲਾਈ 1867 ਨੂੰ ਇੰਗਲੈਂਡ ਦੀ ਗੌਰਮੈਂਟ ਨੇ, ਬ੍ਰਿਟਿਸ਼ ਗੌਰਮੈਂਟ ਨੇ ਇਹਦੇ ਵਿੱਚ ਕਿਊਬਿਕ ਦੇ ਵਿੱਚ ਨਿਊ ਬਰਨਜ਼ਵਿਕ ਅਤੇ ਨੋਵਾ ਸਕੋਸ਼ੀਆ ਇਹਨਾਂ ਦੋਨਾਂ ਨੂੰ ਮਿਲਾ ਕੇ ਇੱਕ ਸਰਕਾਰ ਬਣਾ ਲਈ ਅਤੇ ਉਸ ਸਰਕਾਰ ਦਾ ਨਾਂ, ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਇਹਦਾ ਨਾਂ ਰੱਖਤਾ ਕੈਨੇਡਾ। ਸੋ ਇਸੇ ਕਰਕੇ 1 ਜੁਲਾਈ 1867 ਨੂੰ ਇਹਦਾ ਜਨਮ ਮੰਨਿਆ ਜਾਂਦਾ ਹੈ। ਫਿਰ ਕੀ ਹੋਇਆ, 1949 ਦੇ ਵਿੱਚ 2 ਪ੍ਰੋਵਿੰਸਿਸ ਹੋਰ ਜੁੜ ਗਏ, ਜਿਹੜੇ ਕਿ ਪਹਿਲਾਂ ਦੇ ਨੌਰਥ ਅਮੈਰੀਕਾ ਨਾਲ ਸੀ, ਇੱਕ ਨਿਊਫਨਲੈਂਡ ਇੱਕ ਲੈਬਰਡੋਰ, ਉਹ ਦੋਨੇ ਜੁੜ ਗਏ ਅਤੇ ਉਹਦੇ ਨਾਲ ਜਿਹੜਾ ਹੈ ਕੈਨੇਡਾ ਦੇ ਜਿਹੜੀ ਹੈਗੇ ਜਿਹੜੇ ਆਪਣੇ ਪ੍ਰੋਵਿੰਸਿਸ ਨੇ ਉਹਨਾਂ ਦੀ ਗਿਣਤੀ ਹੋਰ ਹੋ ਗਈ। 1982 ਸਟਿਲ ਅਸੀਂ ਇੰਗਲੈਂਡ ਦੇ ਕੰਟਰੋਲ ਥੱਲੇ ਸੀ, ਇੰਗਲੈਂਡ ਦੇ ਲਾਅ ਚੱਲਦੇ ਸੀ, ਸਾਰਾ ਕੁਛ ਇੰਗਲੈਂਡ ਦਾ ਹੀ ਸੀ ਕੰਮ। ਪਰ 1982 ਦੇ ਵਿੱਚ ਜਿਸ ਤਰ੍ਹਾਂ ਸਾਨੂੰ 1947 ਦੇ ਵਿੱਚ ਇੰਡੀਆ ਨੂੰ ਆਜ਼ਾਦੀ ਮਿਲੀ, ਪਾਕਿਸਤਾਨ ਨੂੰ ਆਜ਼ਾਦੀ ਮਿਲੀ, ਇਸ ਤਰ੍ਹਾਂ ਹੀ 1982 ਦੇ ਵਿੱਚ ਬ੍ਰਿਟਿਸ਼ ਗੌਰਮੈਂਟ ਨੇ ਕੰਸਟੀਟਿਊਸ਼ਨਲ ਚੇਂਜ ਕਰਕੇ ਕੈਨੇਡਾ ਨੂੰ ਇੰਡੀਪੈਂਡੈਂਟ ਜਿਹੜਾ ਹੈਗਾ ਉਹ ਕੰਟਰੀ ਐਲਾਨ ਕਰ ਦਿੱਤਾ। ਹੁਣ ਜਿਹੜਾ ਹੈਗਾ ਕੈਨੇਡਾ, ਇਸ ਵੇਲੇ ਜਿਹੜਾ ਕੈਨੇਡਾ ਹੈਗਾ, ਇਟ ਹੈਜ਼ 10 ਪ੍ਰੋਵਿੰਸਿਸ, ਸਾਨੂੰ ਪਤਾ ਹੀ ਹੈ 10 ਪ੍ਰੋਵਿੰਸਿਸ ਨੇ ਐਂਡ 3 ਟੈਰੀਟਰੀਜ਼। ਸਰਕਾਰ ਕਿਸ ਤਰ੍ਹਾਂ ਦੀ ਹੈ, ਵੀ ਹੈ ਪਾਰਲੀਮੈਂਟਰੀ ਡੈਮੋਕਰੇਸੀ, ਤੁਹਾਨੂੰ ਪਤਾ ਹੀ ਹੈ ਅਕਤੂਬਰ ਦੇ ਵਿੱਚ ਹੁਣ ਇਲੈਕਸ਼ਨ ਆਉਣ ਲੱਗੀਆਂ ਨੇ ਪਾਰਲੀਮੈਂਟ ਦੀਆਂ, ਸੋ ਸਾਡੀ ਇੱਥੇ ਡੈਮੋਕਰੇਸੀ ਹੈ, ਲੋਕ ਚੁਣ ਕੇ MP ਭੇਜਦੇ ਨੇ, ਸੋ ਉਹ ਸਰਕਾਰ ਸਾਡੀ ਚਲਾਉਂਦੇ ਨੇ, ਬਟ ਵਿਦ ਏ ਕੰਸਟੀਟਿਊਸ਼ਨਲ ਮੋਨਾਰਕੀ, ਜਿਹੜਾ ਗਵਰਨਰ ਜਨਰਲ ਹੈ ਨਾ ਉਹ ਕੰਸਟੀਟਿਊਸ਼ਨਲ ਹੈੱਡ ਹੈ, ਹੈੱਡ ਜਿਸ ਤਰ੍ਹਾਂ ਸਾਡੇ ਇੰਡੀਆ ਦੇ ਵਿੱਚ ਰਾਸ਼ਟਰਪਤੀ ਹੈ ਨਾ, ਉਹਦੇ ਕੋਲ ਪਾਵਰਾਂ ਨਹੀਂ ਹੁੰਦੀਆਂ, ਅਸਲੀ ਪਾਵਰਾਂ ਪ੍ਰਾਈਮ ਮਿਨਿਸਟਰ ਕੋਲ ਨੇ, ਇਸੇ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਜਿਹੜੀਆਂ ਅਸਲੀ ਪਾਵਰਾਂ ਨੇ ਉਹ ਪ੍ਰਾਈਮ ਮਿਨਿਸਟਰ ਕੋਲ ਨੇ, ਪਰ ਕੰਸਟੀਟਿਊਸ਼ਨ ਜਿਹਨੂੰ ਕਹਿੰਦੇ ਨੇ ਵੀ ਥੋੜ੍ਹੀ ਜਿਹੀ ਲਾਜ ਰੱਖਣ ਲਈ, ਟੌਰ ਬਣਾਉਣ ਲਈ, ਉਹ ਗਵਰਨਰ ਜਨਰਲ ਹੁੰਦਾ, ਵਿਚ ਇਜ਼ ਹੈਡਡ ਬਾਈ ਦਾ ਕੁਈਨ, ਕੁਈਨ ਇਜ਼ ਦਾ ਹੈੱਡ ਆਫ ਦਾ ਸਟੇਟ, ਜਿਹੜੀ ਇੰਗਲੈਂਡ ਦੀ ਜਿਹੜੀ ਰਾਣੀ ਹੈ ਨਾ, ਸਟਿਲ ਕੰਟਰੋਲ ਉਹਦਾ ਹੀ ਹੈ। ਬੇਸ਼ੱਕ ਸਾਡਾ ਕੰਮ ਆਪਣੇ ਆਪ ਹੀ ਚੱਲਦਾ, ਜਿਵੇਂ ਕਹਿੰਦੇ ਵੀ ਮੁਫ਼ਤ ਦੀ ਟੌਰ ਦਿੱਤੀ ਵੀ ਹੈ ਉਹਨਾਂ ਨੇ, ਮੈਂ ਹੁਣ ਇੰਨਾ ਨਹੀਂ ਕਹਿੰਦਾ, ਜੇ ਕਿਸੇ ਨੇ ਮੇਰੇ ਨਾਲ ਅਨਆਫਿਸ਼ੀਅਲੀ ਪੁੱਛਣਾ ਹੋਵੇ, ਟਾਕ ਟੂ ਮੀ ਔਨ ਐਨੀ ਕੰਸਟੀਟਿਊਸ਼ਨਲ, ਕਿਉਂਕਿ ਮੈਂ ਅੱਜ ਵੀ ਕਹਿ ਸਕਦਾ 50 ਸਾਲ 40 ਸਾਲ ਪਹਿਲਾਂ ਪੜ੍ਹੀ ਕੰਸਟੀਟਿਊਸ਼ਨ ਦੇ, ਕੋਈ ਵੀ ਸਵਾਲ ਪੜ੍ਹੋ, ਮੈਂ ਬੜੀ ਬਰੀਕੀ ਦੇ ਵਿੱਚ ਕੰਸਟੀਟਿਊਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸੋ ਅੱਜ ਸਾਡਾ ਕੈਨੇਡਾ ਦਾ 152ਵਾਂ ਬਰਥਡੇ ਹੈ, ਸੋ ਸਾਨੂੰ ਪਹਿਲੀ ਤਾਂ ਸਾਰੇ ਲੋਕਾਂ ਨੂੰ ਕੈਨੇਡਾ ਦੀਆਂ ਲੱਖ ਲੱਖ ਮੁਬਾਰਕਾਂ। ਸੋ ਬਿਫੋਰ ਆਈ ਸਟਾਰਟ, ਮੈਂ ਚਾਹੁੰਦਾ ਵੀ ਇੱਕ ਅਸੀਂ ਉਹ ਕੈਨੇਡਾ ਦਾ, ਕਿਉਂਕਿ ਅਸੀਂ ਦੇਸ਼ 'ਚ ਆਏ ਹਾਂ, ਅਸੀਂ ਸੌਂਗ ਸੁਣੀਏ ਪਲੀਜ਼, ਨੈਸ਼ਨਲ ਐਂਥਮ।
और कंट्री साइड के इंटरसेक्शन पर BNC मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां, 365 डेज खुला रहता है BNC मेडिकल सेंटर, जहां अर्जेंट केयर, ECG, स्टिचेस, कास्टिंग, एलर्जी टेस्ट और ब्लड लैब भी मौजूद है। BNC फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर जहां 4 आई डॉक्टर्स अवेलेबल हैं और तो और काउंसलिंग सर्विसेज भी मौजूद। बीएनसी मेडिकल सेंटर 289-569-0124।
हां जी वेलकम बैक। सो कनाडा दे दिया फिर बहुत बहुत मुबारक। मेरे को एक लाइन है। हेलो
हेलो
हां जी
हां जी सस्रीकाल जी
सस्रीकाल
हैप्पी कनाडा डे।
ओ थैंक यू सेम टू यू
थैंक यू। वर यू ओपन टुडे?
यू आर टॉकिंग अबाउट द बीएनसी विजन सेंटर और मेडिकल सेंटर?
आई गेस बोथ।
ओके सो टुडे वी वर ओपन फ्रॉम 11 टू 2। नाउ आई थिंक इट्स क्लोज राइट। सो ऑल लॉन्ग वीकेंड वी ओपन 11 टू 2 बट आवर विजन सेंटर एंड कंदी दुकान इज ऑलवेज क्लोज ऑन लॉन्ग वीकेंड बट अर्जेंट केयर फैमिली प्रैक्टिस वॉक इन क्लिनिक फार्मेसी एंड काउंसलिंग दे ऑलवेज ओपन ऑन लॉन्ग वीकेंड।
Okay, and do you have any Canada Day specials at the Vision Center?
Yes, we always tell that our store has always specials on the glasses. Doesn't matter if I say that you will say 50% or 60% or 80%. I can rest assure you that whenever you visit on our eyeglasses, you want sunglasses or eyeglasses, you can check or shop around anywhere, 100% you will save money. You have to see how much money goes from your pocket. Doesn't matter what type of sale we have it. If we can give the different name of the sale, it's only a business trick. So, simple and clear thing is that you will definitely save money. You will get a better quality and you will get nice hospitality. That is 100% guaranteed. Okay, ma'am?
Okay, thank you.
Thank you very much. So, प्यारे स्रोतियो, तुसी मैनू पता लॉन्ग वीकेंड है, हुण तुसी भी मैं भी उत्थे बाहर अपने लॉन्च पिया सी रामना छतरी दे थले उपरो पानी छड्या सीगा, पर कनेडा डे दे बारे जो तुसी कुछ भी गल करनी है भी तुसी कनेडा च क्यों आए की खासियत देखिए तुसी मैनू कॉल कर लो। पर दूसरा जिहड़ा अज मैं टॉपिक सोच के आया सीगा क्योंकि असी हैल्थ दे उत्ते बहुत गल्लां करदे आ, अज मैं सोचिया सी भी क्योंकि मेरा यह फील्ड भी है, असी गल करिए कि वट इज द अल्टीमेट गोल ऑफ अवर लाइफ। वट इज द अल्टीमेट गोल मीनस अंतिम उद्देश की है। उद्देश तो बहुत हो सकते हैं, जे मैं हुण इत्थे आया तो अज मेरा उद्देश है इस वेले रेडियो करके चले जाना है, उस तो बाद मैं घरे पहुंचना है, घर पहुंच के मैंने वो जुतियां साफ करनी है, लॉन साफ करना है, वो अलग अलग उद्देश ने, पर अल्टीमेट जिंदगी दे विच अल्टीमेट गोल की है। सो उहदे बारे आपां जे कनेडा डी दी गल अपनी होगी, हुण असी अल्टीमेट गोल दे बारे गल कर रहे हां। देखो दुनिया दे विच दो तरह के विचार ने, बड़ी मैं सिंपल तरीके नाल दस्सदा, दो तरह के विचार ने। नंबर एक, कुछ लोगों का विचार है कि खाओ पियो ते ऐश करो, ईट ड्रिंक एंड बी मैरी। ते दूसरे पासे लोकां दा विचार यह है कि कोई ना कोई अल्टीमेट। साढ़े को दो लाइन ने, मैं पहला उधर ही चले जाना। हैलो नेक्स्ट लाइन। हैलो
सत
श्रीकाल जी। सत
श्रीकाल सर।
हां जी
कह रहे थे कि हाले थोड़ी देर पहला, मतलब थोड़े साल पहला, मतलब कपड़ा दे नहाउंदे सी पानी ओही यूज करदे हुंदे सी,
हां जी
है ना। तां मैं कहना पानी जेड़ा पीण वाला ओह जेड़ा थल्ले मुक्या होया, बाकी लेकां च दरियावां च समुद्रां च सब जगह है, क्यों ना कोई इदां दी प्रणाली तैयार कीती जावे साइंस दे थ्रू कि उस पानी नूं स्वच्छ करके पीण जोगा बनाया जा सके। बस इन्हें कह के निकल जाना सी, थोड़ा जिहा साइंस नूं सोचना चाहिदा। हुण किन्ने किथे तक तुसीं जमीन पट्टी जाओगे, किथे तक तुसीं किन्ना फैसिलिटी जाओगे राइट।
ਹਾਂਜੀ ਤੁਹਾਡੇ ਬਹੁਤ ਵਧੀਆ ਵਿਚਾਰ ਨੇ, ਏਅਰ ਦੇ ਉੱਤੇ ਆ ਗਏ। ਮੈਂ ਇਹਦੇ ਬਾਰੇ ਅੱਗੇ ਐਕਸਪਲੇਨ ਨਹੀਂ ਕਰ ਸਕਦਾ ਕਿਉਂਕਿ ਮੈਂ ਬੁੱਧੂ ਹਾਂ, ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਗਿਆਨ ਨਹੀਂ। ਮੈਂ ਤੁਹਾਡੇ ਨਾਲ 100% ਸਹਿਮਤ ਹਾਂ, ਚੰਗੇ ਵਿਚਾਰ ਆਉਣੇ ਇਹ ਮੇਰੇ ਖਿਆਲ ਲੱਖਾਂ ਲੋਕ ਸੁਣਗੇ, ਜਿਹੜੇ ਬੰਦੇ ਇਹਦੇ ਵਿੱਚ ਐਕਸਪਰਟ ਨੇ ਉਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ। ਮੈਂ ਰੇਡੀਓ 'ਤੇ ਤੁਹਾਡੀ ਇਸ ਗੱਲ ਦੀ ਪੁਸ਼ਟੀ ਕਰਦਾ ਵੀ ਇਹ ਜ਼ਰੂਰ ਕੰਮ ਕਰਨੇ ਚਾਹੀਦੇ ਨੇ। ਨੈਕਸਟ ਲਾਈਨ। ਹੈਲੋ ਹੈਲੋ ਹੈਲੋ
ਨਮਸਕਾਰ।
ਹਾਂਜੀ ਨਮਸਕਾਰ ਸਰ
ਜੀ, ਕੈਸੇ ਹੈਂ ਆਪਕੋ? ਬੜੀਆ ਹੈ।
ਹਾਂਜੀ ਥੈਂਕ ਯੂ ਸਰ
ਜੀ, ਥੈਂਕ ਯੂ ਵੈਰੀ ਮਚ ਜੀ, ਆਪਨੇ ਮੇਰੀ ਕਾਲ ਆਨਸਰ ਕੀਤੀ ਹੈਗੀ। ਪੁੱਛਣਾ ਹੈਗਾ ਕਿ ਇੱਕੀ ਕਿਆ ਹਿਸਾਬ ਹੈਗਾ ਕਿ ਜਿਹੜੀ ਸ਼ੂਗਰ ਲੈਵਲ ਹੈ ਉਹ ਸੁਬਹਾ ਘੱਟ ਹੋ ਜਾਂਦਾ ਔਰ ਇਵਨਿੰਗ ਸ਼ੂਗਰ ਲੈਵਲ 80-90 ਤੱਕ ਚਲਾ ਜਾਂਦਾ ਔਰ ਡਾਕਟਰ ਕਹਿੰਦਾ ਨਹੀਂ ਆਪਕੋ ਇੱਦਾਂ ਕਰਨਾ ਹੈਗਾ ਕਿ ਆਪਕੋ ਇਨਸੁਲਿਨ ਲਾਣੀ ਪੜੇਗੀ, ਤੋ ਇਸਕਾ ਕੋਈ ਆਪ ਪਲੀਜ਼ ਆਨਸਰ ਦੇਂਗੇ? ਜ਼ਰੂਰੀ ਹੈ।
ਹਾਂਜੀ ਸਰ, ਮੈਂ ਤੁਹਾਡੇ ਕੋਲ ਦੋਨੇ ਹੱਥ ਜੋੜ ਕੇ ਆਈ ਫੀਲ ਸੋਰੀ, ਮੈਂ ਮੈਡੀਕਲ ਡਾਕਟਰ ਨਹੀਂ ਹਾਂ ਤੇ ਅੱਜ ਸਾਡੇ ਕੋਲ ਸਟੂਡੀਓ ਚ ਮੈਡੀਕਲ ਡਾਕਟਰ ਵੀ ਨਹੀਂ। ਸੋ ਨੈਕਸਟ ਟਾਈਮ ਜਦੋਂ ਆਉਣਗੇ ਜਾਂ ਤੁਸੀਂ ਜ਼ਰੂਰ ਕਾਲ ਕਰ ਲਿਓ, ਤੁਹਾਨੂੰ ਉਹ ਆਂਸਰ ਦੇਣਗੇ ਕਿਉਂਕਿ ਨੀਮ ਹਕੀਮ ਖਤਰਾ ਜਾਣ। ਜੇ ਮੈਂ ਹੁਣ ਤੁੱਕਾ ਮਾਰ ਕੇ ਤੁਹਾਨੂੰ ਕੋਈ ਜਵਾਬ ਦੇ ਦਿਆਂ ਕਿਉਂਕਿ ਸਾਡੀ ਇਹ ਖਾਸੀ ਦਾ ਜਵਾਬ ਤਾਂ ਮੇਰੇ ਕੋਲ ਤਿਆਰ ਨੇ ਘੜੇ ਘੜਾਏ, ਪਰ ਉਹਦੀ ਅਥੈਂਟੀਸਿਟੀ ਨਹੀਂ ਹੋਣੀ। ਸੋ ਮੈਂ ਉਸ ਕਰਕੇ ਤੁਹਾਡੇ ਕੋਲ ਮਾਫ਼ੀ ਮੰਗਦਾ। ਡਾਕਟਰ ਜਦੋਂ ਆਉਣਗੇ ਸਾਡੇ ਕੋਲ, ਹੋਪਫੁਲੀ ਨੈਕਸਟ ਵੀਕ ਆਉਣਗੇ, ਅਤੇ ਤੁਸੀਂ ਕੁਐਸਚਨ ਪੁੱਛਿਓ। ਜੇ ਨਹੀਂ ਵੀ ਪੁੱਛਗੇ, ਮੈਂ ਜਦੋਂ ਉਹ ਆਉਣਗੇ ਤਾਂ ਮੈਂ ਤੁਹਾਡੇ ਤੋਂ ਔਨ ਯੂਅਰ ਬਿਹਾਫ ਮੈਂ ਉਹਨਾਂ ਨੂੰ ਕੁਐਸਚਨ ਪੁੱਛ ਲਾਂਗਾ, ਤਾਂ ਤੁਸੀਂ ਰੇਡੀਓ ਸੁਣ ਲਿਓ। ਸੋ ਅੱਜ ਅਸੀਂ ਸਿਰਫ, ਕਿਉਂਕਿ ਮੇਰੇ ਨਾਲ ਕੋਈ ਵੀ ਨਹੀਂ ਆਇਆ, ਸੋਚ ਕੇ ਤਾਂ ਮੈਂ ਇਹ ਆਇਆ ਸੀ ਵੀ ਅੱਜ ਅਸੀਂ ਇਸ ਟੋਪਿਕ 'ਤੇ ਗੱਲ ਕਰਨੀ ਹੈ ਕਿ ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ ਔਰ ਵਟ ਇਜ਼ ਦਾ ਸਮਮ ਬੋਨਮ ਆਫ ਅਵਰ ਲਾਈਫ, ਜਿਵੇਂ ਕਿ ਜਰਮਨ ਦੇ ਵਿੱਚ ਕਿਹਾ ਗਿਆ। ਸੋ ਪਰ ਅਚਾਨਕ ਮੈਨੂੰ ਪਤਾ ਲੱਗਿਆ ਕਿ ਕੈਨੇਡਾ ਡੇ ਦੇ ਉੱਤੇ ਜੋ ਮੈਨੂੰ ਵਧਾਈਆਂ ਮਿਲੀਆਂ, ਮੈਂ ਕਿਹਾ ਕੈਨੇਡਾ ਦੇ ਡੇ ਦੇ ਉੱਤੇ ਗੱਲ ਕਰੀਏ। ਸੋ ਮੈਂ ਥੋੜ੍ਹੀ ਜਿਹੀ ਹਿਸਟਰੀ 10-15 ਮਿੰਟ ਕੈਨੇਡਾ ਡੇ ਦੇ ਉੱਤੇ ਹਿਸਟਰੀ ਦਿੱਤੀ ਆ ਵੀ ਕੈਨੇਡਾ ਦੀ ਕੀ ਬੈਕਗਰਾਉਂਡ ਹੈ, ਕਿੱਥੋਂ ਬਸਿਆ, ਕਿਹੜੇ ਪ੍ਰੋਵਿੰਸਿਸ ਨੇ, ਸਿੰਪਲ ਤਰੀਕੇ ਨਾਲ। ਮੈਂ ਵਾਲੀਆਂ ਕੋਈ ਟੈਕਨੀਕਲ ਗੱਲਾਂ 'ਚ ਮੇਰਾ ਵਿਸ਼ਵਾਸ ਨਹੀਂ ਕਿ ਔਖੇ ਔਖੇ ਅੱਖਰ ਭਰੋ ਜਿਹਨੂੰ ਸੁਣਿਆ ਹੀ ਨਾ ਜਾਵੇ। ਮੈਂ ਹੁਣ ਉਹਨਾਂ ਦੇ ਨਾਂ ਲੈਣੇ ਸ਼ੁਰੂ ਕਰਦਾ ਵੀ ਕੌਣ ਆਇਆ ਸੀਗਾ, ਕਿਹਨੂੰ 10 ਪਾਉਂਡ ਮਿਲੇ ਸੀਗੇ, ਕਿਸੇ ਨੂੰ ਤਾਂ ਕੋਈ ਪਤਾ ਨਹੀਂ ਲੱਗਣਾ। ਸੋ ਇਸ ਕਰਕੇ ਸੋਰੀ ਫਾਰ ਦੈਟ, ਹੈ ਨਾ। ਤੁਸੀਂ ਨੈਕਸਟ ਵੀਕ ਜ਼ਰੂਰ ਸਾਨੂੰ ਸਵਾਲ ਪੁੱਛ ਲਿਓ। ਸੋ ਮੈਂ ਹੁਣ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਅਲਟੀਮੇਟ ਗੋਲ ਕੀ ਹੈ ਦੁਨੀਆਂ ਵਿੱਚ, ਮੈਂ ਦੱਸਿਆ ਸੀਗਾ ਵੀ ਦੋ ਪ੍ਰਕਾਰ ਦੇ ਵਿਚਾਰ ਨੇ। ਇੱਕ ਵਿਚਾਰ ਮਟੀਰੀਅਲਿਸਟਿਕ ਨੇ, ਜਿਹੜੇ ਕਹਿੰਦੇ ਨੇ ਵੀ ਇੱਥੇ ਰੱਬ ਰੂਪ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਕੋਈ ਚੀਜ਼ ਨਹੀਂ ਹੈ, ਸਾਰਾ ਈਟ ਡਰਿੰਕ ਐਂਡ ਬੀ ਮੈਰੀ ਜਾਂ ਐਵੋਲਿਊਸ਼ਨ ਦੀ ਕਿਰਿਆ ਦੇ ਨਾਲ ਸਾਰਾ ਇਹ ਜਿਹੜਾ ਦੁਨੀਆਂ ਦਾ ਅਸਟੈਬਲਿਸ਼ਮੈਂਟ ਹੋ ਰਹੀ ਹੈ। ਅਤੇ ਦੂਸਰੇ ਪਾਸੇ ਲੋਕ ਇਹ ਕਹਿੰਦੇ ਨੇ ਵੀ, ਕੋਈ ਕਹਿੰਦਾ ਵੀ ਜਿਹੜਾ ਸਾਡਾ ਅਲਟੀਮੇਟ ਗੋਲ ਹੈ ਉਹ ਖੁਸ਼ੀ ਪ੍ਰਾਪਤ ਕਰਨਾ ਹੈ, ਕੋਈ ਕਹਿੰਦਾ ਵੀ ਅਲਟੀਮੇਟ ਗੋਲ ਹੈ ਜਿਹੜਾ ਉਹ ਨੋ ਦਾਈ ਸੈਲਫ, ਆਪਣੇ ਆਪ ਦੀ ਪਹਿਚਾਣ ਕਰਨਾ, ਕੋਈ ਕਹਿੰਦਾ ਰੱਬ ਨੂੰ ਮਿਲਣਾ। ਜਿੰਨੀਆਂ ਵੀ ਤੁਸੀਂ ਧਾਰਮਿਕ ਗ੍ਰੰਥ ਨੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਭਾਗਵਤ ਗੀਤਾ ਹੈ, ਚਾਹੇ ਉਹ ਕੁਰਾਨ ਸ਼ਰੀਫ ਹੈ, ਜਾਂ ਮੌਜੇ ਤੁੰਗ ਸਾਹਿਬ ਦੀ ਰੈੱਡ ਬੁੱਕ, ਸੋਰੀ ਮੈਂ ਨਾਮ ਮੇਰੇ ਦਿਮਾਗ ਚੋਂ ਨਿਕਲ ਗਿਆ, ਉਹਨਾਂ ਦੀ ਹੋਲੀ ਬੁੱਕ ਦਾ, ਇਸ ਤਰ੍ਹਾਂ ਹੀ ਅੰਜੀਲ ਹੈ, ਜਿਹੜੀਆਂ ਵੀ ਨੇ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਦੇ ਵਿੱਚ ਕਾਮਨ ਫੈਕਟਰ ਸਪਿਰਚੁਅਲ ਨੇ। ਜੇ ਕਿਉਂਕਿ ਸਾਡੀ ਜਿਹੜੀ ਬਹੁਤੀ ਆਡੀਅੰਸ ਹੈ ਜਿਹੜੇ ਮੈਨੂੰ ਸੁਣਦੇ ਨੇ ਉਹ ਪੰਜਾਬੀ ਨੇ, ਅਤੇ ਕੁਛ ਹਿੰਦੀ ਵੀ ਨੇ, ਗੁਜਰਾਤੀ ਵੀ ਹੋਣਗੇ, ਇੰਗਲਿਸ਼ ਵੀ ਹੋਣਗੇ, ਡਿਫਰੈਂਟ ਭਾਸ਼ਾ ਦੇ ਹੋਣਗੇ। ਸੋ ਮੈਂ ਜ਼ਿਆਦਾ ਜੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦਾ। ਸੋ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਸਾਡੀ ਜ਼ਿੰਦਗੀ ਦਾ ਜਿਉਣ ਦਾ ਪਰਪਜ਼ ਕੀ ਹੈ, ਉਹ ਕਹਿੰਦੇ ਨੇ ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਭਈ ਪ੍ਰਾਪਤ ਮਾਨੁੱਖ ਦਰੀਆ ਦਾ ਆਲਮਾਈਟੀ ਗੇਵ ਅਸ ਦਾ ਹਿਊਮਨ ਬਾਡੀ ਬਿਕੋਜ਼ ਵਾਈ ਹੀ ਗੇਵ ਅਸ ਬਿਕੋਜ਼ ਨਾਓ ਇਜ਼ ਦਾ ਟਾਈਮ ਟੂ ਮੀਟ ਦਾ ਲਾਰਡ। ਗੋਬਿੰਦ ਮੀਨਸ ਗੋਡ, ਕਿ ਪਰਮਾਤਮਾ ਨੂੰ ਮਿਲਣ ਦਾ ਜਿਉਂਦੇ ਜੀ ਜਿੰਨਾ ਚਿਰ ਸਾਡੇ ਸਾਹ ਆਉਂਦੇ ਨੇ ਉਹੀ ਇਹੀ ਇਹਦੀ ਤੇਰੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿੱਥੋਂ ਤੇਰੀ ਆਤਮਾ ਆਈ ਹੈ ਉਹਦੇ ਵਿੱਚ ਤੂੰ ਮਰਜ ਹੋ ਜਾ। ਇਸੇ ਤਰ੍ਹਾਂ ਹੀ ਰਾਗ ਗੌੜੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਈਏ, ਨਾਨਕ ਸਾਹਿਬ ਉੱਥੇ ਕਹਿੰਦੇ ਨੇ ਕਿ ਨਾਓ ਇਜ਼ ਦਾ ਟਾਈਮ ਟੂ ਮੀਟ ਦਾ ਲਾਰਡ, ਆਫਟਰ ਲੌਂਗ ਲੌਂਗ ਟਾਈਮ ਵੀ ਗੋਟ ਦਿਸ ਬੋਡੀ। ਜਾਂ ਪੰਜਾਬੀ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹਨਾਂ ਲਿਖਿਆ ਮਿਲ ਜਗਦੀਸ਼, ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ। ਇਹਦਾ ਮਤਲਬ ਵੀ ਇਹੀ ਹੈ ਕਿ ਕਿੰਨੇ ਸਮੇਂ ਤੋਂ ਬਾਅਦ, ਲੌਂਗ ਲੌਂਗ ਸਮੇਂ ਤੋਂ ਬਾਅਦ ਤੈਨੂੰ ਇਹ ਸਰੀਰ ਮਿਲਿਆ ਹੈ, ਅਤੇ ਇਹ ਜਿਹੜਾ ਤੈਨੂੰ ਸਰੀਰ ਮਿਲਿਆ ਇਹਦਾ ਤੇਰਾ ਪਰਪਜ਼ ਹੀ ਇਹ ਹੈ ਕਿ ਉਸ ਜਗਦੀਸ਼ ਨੂੰ, ਉਸ ਪਰਮਾਤਮਾ ਨੂੰ ਤੂੰ ਮਿਲ। ਇਹਦਾ ਮਤਲਬ ਇਹ ਨਹੀਂ ਹੈ ਜਿਵੇਂ ਫਰੀਦ ਸਾਹਿਬ ਕਿਹਾ ਸੀ ਕਿ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀ ਤੂੰ ਆਇਓ ਕਿਹੜੇ ਕੰਮ। ਕਿ ਅਸੀਂ ਕੀ ਕਰਦੇ ਹਾਂ, ਫਰੀਦ ਸਾਹਿਬ ਕਹਿੰਦੇ ਨੇ ਕਿ ਵੀ ਵੇਸਟਡ ਅਵਰ ਡੇਸ, ਜਿਹੜੇ ਦਿਨ ਦੇ ਦਿਨ ਨੇ, ਵੀ ਵੇਸਟਡ ਅਵਰ ਡੇਸ ਇਨ ਰਨਿੰਗ ਹੀਅਰ ਐਂਡ ਦੇਅਰ, ਇੱਧਰ ਉੱਧਰ ਭੱਜੇ ਫਿਰਦੇ ਹਾਂ, ਐਂਡ ਆਲ ਨਾਈਟ ਵੇਸਟਡ ਇਨ ਸਲੀਪਿੰਗ, ਰਾਤ ਨੂੰ ਘਰਾੜੇ ਮਰੀ ਜਾਂਦੇ ਹਾਂ। ਐਟ ਦਾ ਟਾਈਮ ਆਫ ਡੈਥ, ਜੋ ਸਾਡੀ ਮੌਤ ਹੋ ਗਈ ਤਾਂ ਧਰਮ ਰਾਜ ਜਾਂ ਗੋਡ ਵਿਲ ਆਸਕ ਵਾਈ ਯੂ ਕਮ ਇਨ ਦਿਸ ਵਰਲਡ, ਕਿ ਲੇਖਾ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ, ਕਿ ਪਰਮਾਤਮਾ ਪੁੱਛੂ ਤੂੰ ਕੀ ਕੰਮ ਕਰਨਾ ਆ। ਸੋ ਨੈਕਸਟ ਲਾਈਨ, ਹੈਲੋ
ਹੈਲੋ, ਸਤਿ ਸ੍ਰੀ ਅਕਾਲ ਡਾਕਟਰ।
ਹਾਂਜੀ ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਵਿਸ਼ਾ ਪੇਸ਼ ਹੋਇਆ, ਬਟ ਇਹਦੇ ਉਹ ਜਿਵੇਂ ਤੁਸੀਂ ਦੱਸਿਆ ਵੀ ਜਿਹੋ ਜਿਹਾ ਆਦਮੀ ਆ ਉਹੋ ਜੇ ਵੱਖ ਵੱਖ ਵਿਚਾਰ ਨੇ, ਤੇ ਹਰੇਕ ਬੰਦੇ ਦਾ ਅਲੱਗ ਅਲੱਗ ਵਿਚਾਰ ਹੋਊਗਾ। ਜਿਵੇਂ ਹੁਣ ਮੇਰਾ ਤੇ ਵਿਚਾਰ ਇਹੀ ਆ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਆ ਪੰਜ ਸਾਡੇ ਦੁਸ਼ਮਣ ਕਹਿ ਲੋ ਜਾਂ ਸਾਨੂੰ ਸਾਡੀ ਜ਼ਿੰਦਗੀ ਨੂੰ ਭਟਕਾਉਣ ਵਾਲੇ ਹੈਗੇ ਆ, ਇਹਨਾਂ ਤੋਂ ਨਿਰਲੇਪ ਹੋ ਕੇ ਇਹਨਾਂ ਦਾ ਚੇਤਾ ਰੱਖੇ ਪੰਜਾਂ ਦਾ ਵੀ ਆਹ ਵੀ ਹੈਗਾ, ਆਹ ਵੀ ਹੈਗਾ, ਤਾਂ ਉਹੀ ਆ। ਇਹਨੇ ਕਿਹਾ ਮੈਂ ਦੋ ਛੱਡਤੇ ਆ ਤੇ ਤਿੰਨ ਮੈਂ ਰੱਖ ਲੂੰਗਾ। ਸਾਰਿਆਂ ਨੂੰ ਪੰਜਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜ਼ਿੰਦਗੀ ਜਿਉਵੇ ਆਪਣੀ ਤੇ ਖੁਸ਼ ਰਹੇ। ਮੇਰਾ ਤੇ ਇਹੀ ਗੋਲ ਮੈਂ ਸਮਝਦਾ ਆ ਤੇ ਇਹੀ ਹੋਣਾ ਚਾਹੀਦਾ ਡਾਕਟਰ ਸਾਹਿਬ।
ਹਾਂਜੀ, ਬਹੁਤ ਵਧੀਆ ਵਿਚਾਰ ਹੈ ਸਰ ਤੁਹਾਡੇ, ਬਹੁਤ ਵਧੀਆ ਵਿਚਾਰ ਨੇ। ਸੋ ਆਪਾਂ ਪਰਮਾਤਮਾ ਸਾਡੇ ਇਹ ਜਿਹੜੇ ਵਿਚਾਰ ਨੇ ਇਹਨਾਂ ਨੂੰ ਅਸੀਂ ਅਮਲੀ ਜਾਮਾ ਪਹਿਨਾ ਸਕੀਏ ਤੇ ਫਿਰ ਤਾਂ ਗੱਲ ਹੀ ਬਣ ਜੇ। ਹਾਂਜੀ ਸੋ ਇਸੇ ਤਰ੍ਹਾਂ ਹੀ ਮੈਂ ਹੁਣ ਗੱਲ ਨੂੰ ਕੰਟੀਨਿਊ ਕਰਦਾ। ਗੁਰੂ ਨਾਨਕ ਸਾਹਿਬ ਨੇ ਵੀ ਰਾਗ ਗੌੜੀ ਦੇ ਵਿੱਚ ਇੱਕ ਹੋਰ ਗੱਲ ਕੀ ਹੈ, ਜਿਸ ਤਰ੍ਹਾਂ ਫਰੀਦ ਸਾਹਿਬ ਨੇ ਕਿਹਾ ਸੀ ਨਾ ਕਿ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸੋਰ, ਲੇਖਾ ਲੱਭ ਮੰਗੀ ਸੀ ਤੂੰ ਆਇਓ ਕਿਹੜੇ ਕੰਮ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਇਹੀ ਕਹਿੰਦੇ ਨੇ, ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਮਤਲਬ ਉਹੀ ਹੈ ਇਹ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਵੀ ਵੇਸਟਡ ਅਵਰ ਨਾਈਟਸ ਇਨ ਸਲੀਪਿੰਗ ਐਂਡ ਡੇਜ਼ ਇਨ ਈਟਿੰਗ। ਜਿਵੇਂ ਉਹ ਕਹਿੰਦੇ ਸੀ ਨਾ ਵੀ ਇੱਧਰ ਉੱਧਰ ਘੁੰਮ ਘੁਮਾ ਕੇ ਦਿਨ ਖਰਾਬ ਕਰੀ ਜਾਂਦੇ ਹਾਂ, ਤੇ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਦਿਨੇ ਅਸੀਂ ਖਾਈ ਜਾਂਦੇ ਹਾਂ, ਰਾਤ ਨੂੰ ਅਸੀਂ ਸੋਈ ਸੁੱਤੇ ਰਹਿੰਦੇ ਹਾਂ। ਹੀਰੇ ਜੈਸਾ ਜਨਮ ਸਾ ਕੌਡੀ ਬਦਲੇ ਜਾਏ, ਕਿ ਵੀ ਹੈਵ ਏ ਪ੍ਰੈਸ਼ੀਅਸ ਜੂਲ, ਵੀ ਹੈਵ ਏ ਪ੍ਰੈਸ਼ੀਅਸ ਜੂਲ, ਸਾਡੇ ਕੋਲ ਇੰਨਾ ਕੀਮਤੀ ਜਿਹੜਾ ਸਰੀਰ ਮਿਲਿਆ ਵਾ, ਜ਼ਿੰਦਗੀ ਮਿਲੀ ਵੀ ਹੈ, ਬਟ ਵੀ ਆਰ ਵੇਸਟਿੰਗ ਲਾਈਕ ਏ ਸ਼ੈਲ। ਕੌਡੀ ਹੁੰਦੇ ਨੇ ਸ਼ੈਲ ਜਿਹੜੇ ਹੁੰਦੇ ਨੇ ਖੋਲ ਖੋਖਲੇ, ਉਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਹੇ ਹਾਂ। ਕਬੀਰ ਸਾਹਿਬ ਨੇ ਵੀ ਇਹੀ ਕਿਹਾ ਸੀ, ਕਬੀਰ ਸਾਹਿਬ ਨੇ ਸਾਨੂੰ ਇਸ਼ਾਰਾ ਕੀਤਾ ਸੀਗਾ ਕਿ ਵਾਈ ਆਰ ਯੂ ਪਾਉਂਡਿੰਗ ਮੀ, ਦੈਟ ਡੇਜ਼ ਆਰ ਕਮਿੰਗ ਸੂਨ ਵੈਨ ਆਈ ਵਿਲ ਬੀ ਪਾਉਂਡਿੰਗ ਯੂ। ਕਿ ਮਾਟੀ ਕਹੇ ਕੁਮਾਰ ਕਿਉਂ ਕਿਉਂ ਤੂੰ ਰੋਂਦੇ ਮੋ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂਗੀ ਤੋ। ਕਿ ਘੁਮਿਆਰ ਨੂੰ ਕਬੀਰ ਸਾਹਿਬ ਐਗਜ਼ਾਮਪਲ ਦੇ ਕੇ ਸਮਝਾਉਂਦੇ ਨੇ ਵੀ ਘੁਮਿਆਰ ਮਿੱਟੀ ਦੇ ਗੁਣ ਗੁਣ ਕੇ ਭਾਂਡੇ ਬਣਾਉਂਦਾ, ਮਿੱਟੀ ਉਹਨੂੰ ਕਹਿੰਦੀ ਵੀ ਘੁਮਿਆਰ ਸਾਹਿਬ ਕਦੇ ਉਹ ਵੀ ਦਿਨ ਸੋਚੋ ਜਿਸ ਦਿਨ ਤੁਸੀਂ ਮਰ ਜਾਣਾ ਤੇ ਤੁਸੀਂ ਮਿੱਟੀ ਬਣ ਜਾਣਾ, ਫਿਰ ਇਹੀ ਮਿੱਟੀ ਮੇਰੇ ਚ ਸ਼ਾਮਿਲ ਹੋਊਗੀ, ਮੈਂ ਤੁਹਾਡੇ ਵੀ ਭਾਂਡੇ ਬਣਾਉਂਗੀ। ਹਾਂਜੀ ਸੋ ਇਹ ਜਿਹੜਾ ਸਾਡਾ ਲਾਈਫ ਹੈ ਨਾ, ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਮਾਨਸ ਜਨਮ ਦੁਰਲੰਭ ਹੈ, ਮਾਨਸ ਜਨਮ ਦੁਰਲੰਭ ਹੈ, ਵੀ ਇੰਨਾ ਜ਼ਿਆਦਾ ਕੀਮਤੀ ਹੈ ਜਿਹੜਾ ਸਾਡਾ ਮਨੁੱਖਾ ਸਰੀਰ ਹੈ। ਹੋਤ ਨਾ ਬਾਰੰਬਾਰ, ਇਹ ਬਾਰੇ ਬਾਰੀ ਨਹੀਂ ਹੋਣਾ, ਇਹ ਨਹੀਂ ਵੀ ਅੱਜ ਮਰ ਗਏ ਤੇ ਫੇਰ ਲਓ ਜੀ ਅੱਜ ਨਥੂਰਾ ਬਣ ਗਏ, ਕੱਲ ਨੂੰ ਰਾਮਕ੍ਰਿਸ਼ਨ ਬਣ ਗਏ, ਪਰਸੋਂ ਦੀਨ ਦਿਆਲ ਬਣ ਗਏ, ਚੌਥੇ ਖਾਨ ਬਣ ਗਏ, ਪੱਛਮ ਸਿੰਥੀਆ ਬਣ ਗਈ, ਇਸ ਤਰ੍ਹਾਂ ਨਹੀਂ ਹੋਣਾ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ। ਉਹਨਾਂ ਨੇ ਫਿਰ ਐਗਜ਼ਾਮਪਲ ਦਿੱਤੀ, ਕਹਿੰਦੇ ਜਿਉਂ ਬਣ ਫਲ ਪੱਕ ਪੋਏ ਗਿਰੇ ਬਹੁਤ ਨਾ ਲਾਗੇ ਡਰ। ਜਿਹੜੇ ਹੁਣ ਕੋਈ ਦਰਖਤ ਦੇ ਉੱਤੇ ਫਲ ਲਾ ਕੇ ਡਿੱਗ ਜੇ ਨਾ, ਜਿੰਨਾ ਮਰਜ਼ੀ ਤੁਸੀਂ ਸੂਈ ਧਾਗਾ ਲੈ ਕੇ ਜੋੜਨ ਦੀ ਕੋਸ਼ਿਸ਼ ਕਰੋ, ਫੇਰ ਨਹੀਂ ਜੁੜਨਾ। ਇਸੇ ਤਰ੍ਹਾਂ ਜਦੋਂ ਸਾਡੇ ਸਾਹ ਨਿਕਲ ਗਏ ਨਾ, ਜਦੋਂ ਅਸੀਂ ਬਲ ਸਾਹਿਬ ਦੇ ਫਿਊਨਰਲ ਹੋਮ ਚਲੇ ਗਏ ਤਾਂ ਉਹਨਾਂ ਨੇ ਬਟਨ ਦੱਬਿਆ ਨਹੀਂ, ਸਾਡੀ ਮਿੱਟੀ ਬਣ ਜਾਣੇ, ਫਿਰ ਮੁੜ ਕੇ ਜਿਵੇਂ ਮਰਜ਼ੀ ਕਰੀ ਚੱਲੋ, ਸਾਡਾ ਕੱਖ ਨਹੀਂ ਬਣਨਾ। ਸੋ ਇਸ ਕਰਕੇ ਸਰੀਰ ਦੀ ਇੰਪੋਰਟੈਂਸ ਸਮਝੋ। ਸੋ ਇਹਦਾ ਪਰਪਜ਼ ਇਹ ਵੀ ਕੀ ਇਹਦੀ ਇੰਪੋਰਟੈਂਸ ਹੈ, ਜਿਵੇਂ ਤੁਸੀਂ ਦੇਖਿਆ ਹੋਊ ਨਾ ਆਪਣੇ ਹਿੰਦੁਸਤਾਨ ਦੇ ਵਿੱਚ, ਖਾਸ ਕਰਕੇ ਪੰਜਾਬ ਦੀ ਗੱਲ ਕਰ ਲਓ, ਉੱਥੇ ਜਗਰਾਉਂ ਦੇ ਪਸ਼ੂਆਂ ਦਾ ਮੇਲਾ ਬੜਾ ਮਸ਼ਹੂਰ ਹੁੰਦਾ ਸੀ। ਉੱਥੇ ਕੀ ਸੀਗਾ, ਲੋਕ ਆਪਣੇ ਗਊਆਂ ਗਾਂ ਮੈਸਾਂ ਘੋੜੇ ਕੁਛ ਲੈ ਕੇ ਆਉਂਦੇ ਸੀ ਵੇਚਣ ਦੇ ਲਈ। ਹਾਂਜੀ ਹਰ ਤਰ੍ਹਾਂ ਦਾ ਉੱਥੇ ਜਾਨਵਰ ਹੁੰਦਾ ਸੀ, ਲੋਕ ਲੈ ਜਿਹੜੇ ਖਰੀਦ ਲੈਂਦੇ ਜਿਹਨਾਂ ਨੂੰ ਜ਼ਰੂਰਤ ਹੁੰਦੀ ਸੀ। ਤੁਸੀਂ ਦੇਖੋ ਪਸ਼ੂਆਂ ਦੀਆਂ ਮੰਡੀਆਂ ਦੇ ਵਿੱਚ ਕਦੇ ਵੀ ਅਸੀਂ ਜਿਹੜੇ ਮੇਲੇ ਦੇਖੇ ਨੇ, ਕਦੇ ਵੀ ਕਿਸੇ ਨੂੰ ਇਹ ਨਹੀਂ ਕਿਹਾ ਗਧੇ ਨੂੰ ਵੀ ਗਧਿਆ ਤੂੰ ਗਧਾ ਬਣ ਜਾ, ਮੈਸੇ ਤੂੰ ਮੈਸ ਬਣ ਜਾ, ਗਊਏ ਤੂੰ ਗਊ ਬਣ ਜਾ, ਗਧਿਆ ਤੂੰ ਕੁੱਤੇ ਆ ਤੂੰ ਕੁੱਤਾ ਬਣ ਜਾ, ਕਦੇ ਨਹੀਂ ਕਹਿੰਦੇ। ਪਰ ਜਦੋਂ ਵੀ ਅਸੀਂ ਕਿਸੇ ਮਸਜਿਦ ਵਿੱਚ ਜਾਂਦੇ ਹਾਂ, ਕਿਸੇ ਗੁਰਦੁਆਰੇ 'ਚ ਜਾਂਦੇ ਹਾਂ, ਕਿਸੇ ਮੰਦਰ 'ਚ ਜਾਂਦੇ ਹਾਂ, ਕਿਸੇ ਕੋਈ ਧਾਰਮਿਕ ਸਥਾਨ 'ਤੇ ਜਾਂਦੇ ਹਾਂ, ਉੱਥੇ ਸਾਨੂੰ ਇਹੀ ਕਿਹਾ ਜਾਂਦਾ ਕਿ ਬੰਦਿਆ ਤੂੰ ਬੰਦਾ ਬਣ ਜਾ। ਸਾਨੂੰ ਹੀ ਕਹੀ ਜਾਂਦੇ ਨੇ ਬੰਦਿਆ ਤੂੰ ਬੰਦਾ ਬਣ ਜਾ, ਕਿਉਂਕਿ ਨਾਲੇ ਤਾਂ ਅਸੀਂ ਟੌਪ ਆਫ ਦੀ ਕ੍ਰੀਏਸ਼ਨ ਹਾਂ, ਫਿਰ ਸਾਨੂੰ ਹੀ ਕਿਉਂ ਕਹੀ ਜਾਂਦੇ ਨੇ? ਸਾਨੂੰ ਕੁੱਤੇ ਨੂੰ ਤਾਂ ਕਹਿੰਦੇ ਨੇ ਕੁੱਤਿਆ ਤੂੰ ਕੁੱਤਾ ਬਣ ਜਾ, ਪਰ ਬੰਦੇ ਨੂੰ ਕਿਉਂ ਕਹਿੰਦੇ ਬੰਦਾ ਬਣ ਜਾ? ਸੋ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ, ਕਿ ਅਸੀਂ ਟੌਪ ਆਫ ਦੀ ਕ੍ਰੀਏਸ਼ਨ ਹੋ ਕੇ ਮਨੁੱਖ ਹੋ ਕੇ ਵੀ ਜਿਹੜੇ ਸਾਡੇ ਕੰਮ ਨੇ ਨਾ ਉਹ ਖੋਤਿਆਂ ਵਾਲੇ ਨੇ, ਮੈਂ ਇਹ ਕਹਿਣਾ ਜਾਨਵਰਾਂ ਵਾਲੇ ਨੇ। ਕਦੇ ਸਾਡਾ ਦੇਖੋ ਕੀ ਜਾਨਵਰਾਂ ਦੇ ਵਿੱਚ ਵੀ ਕੀ ਹੈ ਵੀ ਉਹ ਉਹਨਾਂ ਨੂੰ ਸਮਝ ਨਹੀਂ, ਸਾਨੂੰ ਸਮਝ ਹੋ ਕੇ ਵੀ ਅਸੀਂ ਦਿਨ ਰਾਤ ਭੱਜੀ ਫਿਰਦੇ ਹਾਂ। ਹਰ ਬੰਦਾ ਚਾਹੁੰਦਾ ਕਿ ਮੈਨੂੰ ਖੁਸ਼ੀ ਮਿਲੇ, ਇਹ ਤਾਂ ਯੂਨੀਵਰਸਲ ਟਰੁੱਥ ਮੰਨਦੇ ਹਾਂ ਨਾ ਆਪਾਂ। ਹਰ ਬੰਦਾ ਚਾਹੁੰਦਾ, ਚਾਹੇ ਉਹ ਗਰੀਬ ਹੈ, ਚਾਹੇ ਉਹ ਅਮੀਰ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੈ, ਹਰ ਬੰਦਾ ਚਾਹੁੰਦਾ ਕਿ ਮੈਨੂੰ ਹਰ ਸਮੇਂ ਖੁਸ਼ੀ ਮਿਲੇ, ਮੈਂ ਐਨ ਇੰਜੋਏ ਕਰਾਂ, ਅਤੇ ਦੁੱਖਾਂ ਨੂੰ ਕੋਈ ਨੇੜੇ ਨਹੀਂ ਲੱਗਣ ਦਿੰਦਾ ਵੀ ਦੁੱਖ ਨਾ ਮਿਲਣ। ਪਰ ਅਸੀਂ ਉਹ ਖੁਸ਼ੀ ਨੂੰ ਲੱਭਣ ਦੇ ਲਈ, ਖੁਸ਼ੀ ਨੂੰ ਪ੍ਰਾਪਤ ਕਰਨ ਲਈ, ਐਸ਼ ਨੂੰ ਲੱਭਣ ਲਈ ਕੀ ਕਰਦੇ ਹਾਂ ਜ਼ਿੰਦਗੀ ਦੇ ਵਿੱਚ? ਕਦੇ ਤਾਂ ਅਸੀਂ ਕਹਿੰਦੇ ਹਾਂ ਵੀ ਜਿਹੜੀ ਖੁਸ਼ੀ ਹੈ ਜੇ ਦੱਬ ਕੇ ਪੀ ਲਈਏ, ਜਦੋਂ ਪਾਰਟੀ ਹੋਈ ਦੇ ਪੈਗ ਤੇ ਪੈਗ ਦੇ ਪੈਗ ਤੇ ਪੈਗ ਤੇ ਨਾਲ ਉਹ ਕਦੇ ਮੁਰਗੇ ਦੀ ਬਾਂਹ ਮਰੋੜਦਿਆਂ, ਕਦੇ ਕੁੱਕੜ ਦੀ ਮਰੋੜਦਿਆਂ, ਕਦੇ ਚਿਕਨ ਦੀ ਉਹਦੀ ਬੱਕਰੇ ਦੀ ਮਰੋੜਦਿਆਂ, ਕਦੇ ਕੁਛ ਖਾਂਦੇ ਹਾਂ, ਕਦੇ ਕੁਛ ਖਾਂਦੇ ਹਾਂ, ਉਹ ਪੀ ਕੇ ਫਿਰ ਡਕਾਰ ਮਾਰਦੇ ਆ, ਵੱਡੇ ਵੱਡੇ ਡਾਂਸ ਕਰਦੇ ਹਾਂ, ਫਿਰ ਦੇਖ ਲਓ ਸਵੇਰੇ ਕੀ ਹਾਲ ਹੁੰਦਾ। ਉਹ ਪੰਜ ਚਾਰ ਮਿੰਟ ਤਾਂ ਇੰਜੋਏ ਮਿੰਟ ਹੁੰਦੀ ਹੈ, ਪਰ ਸਵੇਰੇ ਕੀ ਹੁੰਦਾ ਕਈ ਵਾਰੀ ਬਾਉਂਟਿੰਗ ਕਰਕੇ ਘਰ ਗੰਦਾ ਕੀਤਾ ਪਿਆ ਹੁੰਦਾ, ਕਈ ਵਾਰੀ ਐਵੇਂ ਸ਼ੇਰ ਬਣ ਕੇ ਗਾਲਾਂ ਗੁਲਾਂ ਕੱਢ ਦਿੰਦੇ, ਪੁਲਿਸ ਵਾਲੇ ਫੜ ਕੇ ਦੋਨਾਂ ਬਾਹਾਂ ਭੜ ਕੇ ਜੇਲ੍ਹ 'ਚ ਬੰਦ ਕਰ ਦਿੰਦੇ ਨੇ। ਸੋ ਉਹਦੇ ਵਿੱਚ ਕੀ ਖੁਸ਼ੀ ਮਿਲ ਗਈ ਸਾਨੂੰ? ਉਹ ਟੈਂਪਰਰੀ ਮਿਲੀ, ਜਿਹਨੂੰ ਅਸੀਂ ਪਲੇਜਰ ਕਹਿੰਦੇ ਹਾਂ। ਹੈਪੀਨੈਸ ਅਤੇ ਪਲੇਜਰ ਦੇ ਵਿੱਚ ਇਹੀ ਬੇਸਿਕਲੀ ਫਰਕ ਹੈ। ਪਲੇਜਰ ਦੇ ਵਿੱਚ ਜਿਹੜੀ ਖੁਸ਼ੀ ਹੁੰਦੀ ਉਹ ਟੈਂਪਰਰੀ ਹੁੰਦੀ ਹੈ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਮੈਨੂੰ ਪਿਆਸ ਲੱਗੀ ਮੈਨੂੰ ਜਦੋਂ ਮੈਂ ਪਾਣੀ ਦਾ ਗਲਾਸ ਪੀਤਾ ਜਾਂ ਬੋਤਲ ਪੀਤੀ ਪਾਣੀ ਦੀ, ਤਾਂ ਮੈਨੂੰ ਖੁਸ਼ੀ ਹੋਈ, ਚਾਰ ਘੰਟੇ ਬਾਅਦ ਫਿਰ ਪਿਆਸ ਲੱਗਣੀ ਹੈ। ਪਰ ਜਿਹੜੀ ਖੁਸ਼ੀ ਹੈ ਜਿਹਨੂੰ ਆਪਾਂ ਹੈਪੀਨੈਸ ਕਹਿੰਦੇ ਹਾਂ, ਜਦੋਂ ਉਹ ਇੱਕ ਵਾਰੀ ਮਿਲ ਜਾਏ ਨਾ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਉਹ ਖੁਸ਼ੀ ਦੇ ਵਿੱਚ ਕੋਈ ਮਿਕਸ ਨਹੀਂ ਹੁੰਦੀ, ਉਹ ਪਰਮਾਨੈਂਟ ਹੁੰਦੀ ਹੈ। ਸੋ ਜਿਹੜੀ ਆਪਾਂ ਅਸੀਂ ਸ਼ਰਾਬ ਪੀਂਦੇ ਹਾਂ, ਮੀਟ ਖਾਂਦੇ ਹਾਂ ਅਤੇ ਨਿੰਦਿਆ ਚੁਗਲੀ ਕਰਦੇ ਹਾਂ, ਇਹਦੇ ਨਾਲ ਕੀ ਹੈ, ਦੋ ਮਿੰਟ 'ਚ ਉਹ ਨਿੰਦਿਆ ਚੁਗਲੀ ਕਰਦੇ ਹਾਂ। ਕਦੇ ਵੀ ਦੇਖ ਲਓ, ਹੁਣ ਤਾਂ ਬੰਦੇ ਵੀ ਲੱਗ ਗਏ, ਅੱਗੇ ਤਾਂ ਜਨਾਨੀਆਂ ਨੂੰ ਕਹਿੰਦੇ ਸੀ ਜਨਾਨੀਆਂ ਚੁਗਲੀਆਂ ਕਰਦੀਆਂ, ਹੁਣ ਤਾਂ ਬੰਦੇ ਵੀ ਜਨਾਨੀਆਂ ਵਾਲੇ ਕੰਮ ਕਰਨ ਲੱਗ ਗਏ। ਜਦੋਂ ਮਰਜ਼ੀ ਦੇਖ ਲਓ, ਜਿੱਥੇ ਮਿਲ ਜਾਓ ਫੱਟ ਦਿੰਦੇ, ਅਸੀਂ ਦੂਜੇ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਕਦੇ ਇਹ ਨਹੀਂ ਦੇਖਦੇ ਵੀ ਅਸੀਂ ਜਿਹੜੀ ਨਿੰਦਿਆ ਕਿਸੇ ਦੀ ਕਰਦੇ ਹਾਂ ਵੀ ਸਾਡੇ 'ਚ ਜਿਹੜਾ ਕੁਛ ਅਸੀਂ ਕਹਿ ਰਹੇ ਹਾਂ ਨਿੰਦਿਆ ਕਰਨ ਦੇ ਲਈ, ਉਹ ਸਾਡੇ 'ਚ ਹੈਗੇ ਗੁਣ। ਨਿੰਦਿਆ ਕਰਕੇ ਬੜਾ ਮਜ਼ਾ ਆਉਂਦਾ, ਹੈਂਜੀ, ਨਿੰਦਿਆ ਕਰਕੇ ਦੋਨੇ ਜਣੇ ਮਿਲ ਜਾਂਦੇ ਹਾਂ, ਚਾਰ ਬੰਦੇ ਮਿਲਦੇ ਨੇ, ਇੱਕ ਪੰਜਵੇਂ ਬੰਦੇ ਦੀ ਨਿੰਦਿਆ ਕਰੀ ਜਾਂਦੇ ਹਾਂ, ਜਦੋਂ ਸਾਡੇ 'ਚੋਂ ਇੱਕ ਹੁੰਦਾ ਸੀ ਉਹਦੀ ਕਰ ਦਿੰਦੇ ਹਾਂ, ਫਿਰ ਉਹਦੀ ਕਰ ਦਿੰਦੇ ਹਾਂ, ਸਾਡੇ ਕਾਹਦੇ ਵਿੱਚੋਂ ਸਾਨੂੰ ਖੁਸ਼ੀ ਮਿਲੀ ਹੈ। ਜਦੋਂ ਕਿਸੇ ਨੂੰ ਪਤਾ ਲੱਗਦਾ ਵੀ ਤੇਰੇ ਬਾਰੇ ਉਹ ਐਂ ਕਹਿੰਦੇ, ਫਿਰ ਲੜਾਈ ਝਗੜ ਦਿੰਦੇ, ਫਿਰ ਅਸੀਂ ਦੁਖੀ ਹੁੰਦੇ ਹਾਂ। ਸੋ ਨਾ ਤਾਂ ਸਾਨੂੰ ਖਾਣ ਦੇ ਵਿੱਚੋਂ ਜਿੰਨੇ ਮਰਜ਼ੀ ਵਧੀਆ ਤੁਸੀਂ ਵਧੀਆ ਮਸਾਲੇ ਪਾ ਪਾ ਕੇ, ਚਾਹੇ ਛੋਲੇ ਬਣਾਓ, ਚਾਹੇ ਪੂੜੀਆਂ ਬਣਾਓ, ਚਾਹੇ ਕੁਲਚੇ ਬਣਾਓ, ਹੈਂਜੀ, ਚਾਹੇ ਸਾਗ ਪਨੀਰ ਬਣਾ ਲਓ, ਕੁਛ ਬਣਾ ਲਓ, ਚਾਹੇ ਮਟਰ ਬਣਾ ਲਓ, ਕੜਾਹੀ ਬਣਾ ਲਓ, ਗੋਸ਼ਤ ਬਣਾ ਲਓ, ਜੋ ਮਰਜ਼ੀ ਬਣਾ ਲਓ, ਸਵੇਰੇ ਤੋਂ ਲੈ ਕੇ ਚੌ ਚੜ੍ਹਿਆ ਆਉਂਦਾ ਵੀ ਅੱਜ ਤਾਂ ਅਸੀਂ ਉਹ ਖਾਵਾਂਗੇ, ਅਸੀਂ ਤਾਂ ਉਹ ਖਾਵਾਂਗੇ, ਤਾਂ ਚੱਲੇ ਹਾਂ ਪਾਰਟੀ ਦੇ, ਜਾਇਆ ਉਹ ਪਾਰਟੀ ਦੇ, ਫਿਰ ਕੀ ਹੁੰਦਾ ਦੂਜੇ ਦਿਨ ਕੀ ਹਾਲ ਹੋ ਜਾਂਦਾ ਦੇਖ ਲਓ, ਕਿਉਂਕਿ ਉੱਥੇ ਸਾਡਾ ਮਨ ਲਾਲਚ 'ਚ ਹੋ ਜਾਂਦਾ, ਪਲੇਟ 'ਤੇ ਪਲੇਟ ਭਰੀ ਜਾਂਦੇ ਹਾਂ, ਖਾਈ ਜਾਂਦੇ, ਥੋੜ੍ਹਾ ਜਿਹਾ ਹੋਰ ਖਾ ਲਓ, ਥੋੜ੍ਹਾ ਜਿਹਾ ਹੋਰ ਖਾ ਲਓ, ਅਤੇ ਫਿਰ ਬਦਮਾਜ਼ਮੀ ਹੁੰਦੀ ਹੈ, ਫਿਰ ਕਿਤੇ ਈ ਨੂੰ ਲੱਭਦੇ ਹਾਂ, ਫਿਰ ਕਿਤੇ ਚੂ ਨੂੰ ਲੱਭਦੇ ਹਾਂ, ਫਿਰ ਡਾਕਟਰ ਕੋਲ ਭੱਜਦੇ ਹਾਂ, ਜੀ ਸਰ ਜੀ ਮੇਰਾ ਤਾਂ ਸਿਰ ਹੀ ਚੱਕਰ ਖਾਈ ਜਾਂਦਾ। ਉਹ ਖੁਸ਼ੀ ਮਿਲ ਗਈ ਸਾਨੂੰ ਖਾਣ 'ਚੋਂ, ਖੁਸ਼ੀ ਮਿਲ ਗਈ ਸਾਨੂੰ ਪੀਣ 'ਚੋਂ, ਨਹੀਂ ਮਿਲੀ, ਫਿਰ ਅਸੀਂ ਕੀ ਕਰਦੇ ਹਾਂ, ਖੁਸ਼ੀ ਪੈਸੇ 'ਚੋਂ ਕੱਢਦੇ ਹਾਂ। ਹੁਣ ਦੇਖੋ, ਇਹ ਵੀ ਦੁਨੀਆਂ ਦਾ ਕੱਲ ਯੁੱਗ ਦਾ ਜ਼ਮਾਨਾ, ਪੈਸੇ ਦੇ ਮਗਰ ਅਸੀਂ ਭੱਜੇ ਪੈਂਦੇ ਹਾਂ, ਦੌੜ ਹੀ ਦੌੜ ਲੱਗੀ ਆ, ਇੱਕ ਮਕਾਨ, ਦੋ ਮਕਾਨ, ਚਾਰ ਮਕਾਨ, ਇੱਕ ਕਲੀਨਿਕ ਪਾ ਲਈ, ਦੂਜੀ ਹੋ ਜੇ, ਚੌਥੀ ਹੋ ਜੇ, ਫਿਰ ਟੌਹਰ ਮਾਰਦੇ ਸੁਸਾਇਟੀ 'ਚ, ਤੇਰੇ ਕੋਲ ਤਾਂ ਇੱਕੋ ਹੀ ਹੈ ਜੀ ਹਸਪਤਾਲ, ਮੇਰੇ ਕੋਲ 10 ਹਸਪਤਾਲ ਨੇ, ਤੇਰੇ ਕੋਲ ਕੁਛ ਇੰਨੇ 30 ਸਾਲਾਂ ਦਾ 40 ਸਾਲਾਂ ਦਾ, ਤੂੰ ਕੈਨੇਡਾ 'ਚ ਆਇਆ, ਕੋਈ ਪ੍ਰੋਪਰਟੀ ਬਣਾਈ? ਆਲਾ ਕਹਿੰਦਾ ਨਹੀਂ, ਜੇ ਕੋਈ ਰਮਤਾ ਬੰਦਾ, ਉਹ ਕਹਿੰਦਾ ਮੈਂ ਤਾਂ ਨਹੀਂ ਬਣਾਈ, ਮੇਰੇ ਕੋਲ ਇੱਕੋ ਹੀ, ਮੈਂ ਤਾਂ ਇਸੇ ਜੀ ਕੁਛ ਹਾਂ, ਉਹ ਕਹਿੰਦੇ ਨਹੀਂ, ਮੈਂ ਤਾਂ ਫਲਾਣੀ ਸਾਹ ਦੇ ਓਕ ਵਿਲ ਵੀ ਮਕਾਨ ਲੈ ਲਿਆ, ਮੈਂ ਤਾਂ ਆਟਵਾ ਵੀ ਲੈ ਲਿਆ, ਮੈਂ ਤਾਂ ਔਸ਼ਵਾ ਵੀ ਲੈ ਲਿਆ। ਫਿਰ ਦੇਖੋ ਜਿਹੜੇ ਪੈਸੇ ਇਕੱਠੇ ਹੋਈ ਜਾਂਦੇ, ਇਕੱਠੇ ਹੋਈ ਜਾਂਦੇ, ਉਮਰ ਕਿਹੜਾ ਕੋਈ 400 ਸਾਲ ਹੈ, ਕਦੇ ਨਾ ਕਦੇ ਹਸਪਤਾਲ 'ਚੋਂ ਬੁਲਾਵਾ ਹੋ ਜਾਂਦਾ, ਡਾਕਟਰ ਕਹਿੰਦਾ ਵੀ ਭਾਈ ਸਾਹਿਬ ਤੁਹਾਡਾ ਕੋਲੈਸਟਰੋਲ ਵੱਧ ਗਿਆ, ਤੁਹਾਡੀ ਸ਼ੂਗਰ ਵੱਧ ਗਈ, ਤੁਹਾਡੀ ਆ ਬ੍ਰੇਨ ਦੀ ਪ੍ਰੋਬਲਮ ਆ ਗਈ, ਤੁਹਾਨੂੰ ਕੈਂਸਰ ਹੋ ਗਿਆ, ਤੁਹਾਨੂੰ ਆ ਹਾਰਟ ਅਟੈਕ ਹੋ ਗਿਆ, ਪੈਸੇ ਲੈ ਕੇ ਕੀ ਕਰੋਗੇ? ਸਾਰੀ ਜ਼ਿੰਦਗੀ ਅਸੀਂ ਪੈਸੇ ਇਕੱਠੇ ਕਰੀ ਜਾਂਦੇ ਹਾਂ, ਇਕੱਠੇ ਕਰ ਕਰ ਕਰਕੇ ਸ਼ੇਖੀ ਮਰੀ ਜਾਂਦੇ ਹਾਂ, ਜਦੋਂ 70-75-80 ਦੇ ਹੋਏ, ਉਹ ਪੈਸੇ ਸਾਡੇ ਕੋਲ ਸੰਭਾਲ ਨਹੀਂ, ਉਹ ਚੱਲਿਆ ਤਾਂ ਸਾਡੇ ਕੋਲ ਜਾਂਦਾ ਨਹੀਂ, ਦਿਸਦਾ ਸਾਨੂੰ ਹੈ ਨਹੀਂ, ਦੰਦ ਸਾਡੇ ਮੂੰਹ 'ਚ ਨਹੀਂ ਹੁੰਦੇ, ਬਾਲ ਸਾਡੇ ਝੜ ਜਾਂਦੇ ਨੇ, ਫਿਰ ਅਸੀਂ ਆਪਣੀ ਔਲਾਦ ਨੂੰ ਬਣ ਦਿੰਦੇ, ਉਹੀ ਹੇਰਾ ਫੇਰੀ ਦਾ ਪੈਸਾ, ਤੁਹਾਡੇ ਪੈਸਾ ਕੀ ਹੋਇਆ, ਉਹ ਕਮਰੇ 'ਚ ਬੈਠੇ ਹੋ ਇਕੱਲੇ ਤੁਸੀਂ। ਸੋ ਇਹ ਜਿਹੜੇ ਪੈਸੇ ਨਾਲ ਵੀ ਬੰਦੇ ਨੂੰ ਖੁਸ਼ੀ ਨਹੀਂ ਮਿਲਣੀ, ਸੋ ਫਿਰ ਤੁਸੀਂ ਦੇਖ ਲਓ, ਪਾਵਰ 'ਚੋਂ ਬੰਦਾ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ, ਪਾਵਰ ਕੀ ਹੈ, ਪਹਿਲਾਂ ਕੌਂਸਲਰ ਬਣ ਗਿਆ, ਫਿਰ ਕਹਿੰਦਾ ਮੈਂ ਰੀਜਨਲ ਕੌਂਸਲਰ ਬਣਨਾ, ਰੀਜਨਲ ਕੌਂਸਲਰ ਬਣ ਗਿਆ ਕਹਿੰਦਾ ਮੈਂ MPP ਬਣਨਾ, MPP ਬਣ ਗਿਆ ਕਹਿੰਦਾ ਮੈਂ MP ਬਣਨਾ, ਫਿਰ MP ਬਣਨਾ ਕਹਿੰਦਾ ਕੋਈ ਮੈਨੂੰ ਸਟੇਟ ਮਿਨਿਸਟਰ ਬਣਾ ਦਿਓ, ਜੋ ਸਟੇਟ ਮਿਨਿਸਟਰ ਬਣ ਜਾਂਦਾ ਫਿਰ ਬਿਗ ਮਿਨਿਸਟਰ ਬਣਾ ਦਿਓ, ਫਿਰ ਕਹਿੰਦਾ ਮੈਂ ਪ੍ਰਾਈਮ ਮਿਨਿਸਟਰ ਬਣਨਾ। ਉਹ ਜਿੰਨਾ ਚਿਰ ਅਖਬਾਰ 'ਚ ਫੋਟੋਆਂ ਆਉਂਦੀਆਂ ਬੰਦਾ ਫੁੱਲਿਆ ਨਹੀਂ ਸਮਾਉਂਦਾ ਵੀ ਦੇਖੋ ਜੀ ਮੇਰੀਆਂ ਕਿੰਨੀਆਂ ਫੋਟੋਆਂ ਆਉਂਦੀਆਂ ਨੇ, CP24 ਦੇ ਉੱਤੇ ਫੋਟੋ ਆ ਰਹੀ ਹੈ, ਪਰ ਦੇਖ ਲਓ ਕਿੰਨਾ ਚਿਰ ਰਹਿੰਦੀ ਹੈ, 4 ਸਾਲ ਜਾਂ 8 ਸਾਲਾਂ ਬਾਅਦ ਲੋਕ ਲਾ ਕੇ ਥੱਲੇ ਮਾਰਦੇ, ਕੋਈ ਨਹੀਂ ਪੁੱਛਦਾ, ਫਿਰ ਦੱਸ ਦਿਓ ਕਿ ਮੈਂ ਮੈਂਬਰ ਪਾਰਲੀਮੈਂਟ ਹੁੰਦਾ ਸੀ। ਸੋ ਉਹਦੇ ਵਿੱਚੋਂ ਵੀ ਤੁਹਾਨੂੰ ਪਤਾ ਹੀ ਆ, ਜੇ ਰਾਜੇ ਮਹਾਰਾਜਿਆਂ ਦੀ ਗੱਲ ਕਰ ਲਓ, ਉਹਨਾਂ ਦੀ ਜ਼ਿੰਦਗੀ 'ਤੇ ਸੋਚ ਕੇ ਦੇਖ ਲਓ ਵੀ ਕੀ ਹਾਲ ਕੀਤਾ, ਸਦਾਮ ਹੁਸੈਨ ਦਾ ਕੀ ਹਾਲ ਹੋਇਆ ਇੱਥੇ, ਕਦਾਫੀ ਦਾ ਕੀ ਹਾਲ ਹੋਇਆ, ਬੇਨਜ਼ੀਰ ਭੁੱਟੋ ਦਾ ਕੀ ਹਾਲ ਹੋਇਆ, ਇੰਦਰਾ ਗਾਂਧੀ ਦਾ ਕੀ ਹਾਲ ਹੋਇਆ, ਇਹ ਕੋਈ ਪਾਵਰ ਦੇ ਨਾਲ ਕੋਈ ਜ਼ਿਆਦਾ ਮਜ਼ਾ ਗਿਆ, ਕਿੱਥੋਂ ਖੁਸ਼ੀ ਮਿਲੀ? ਸੋ ਖੁਸ਼ੀ ਜਿਹੜੀ ਮਿਲਣੀ ਹੈ, ਉਹ ਉੱਥੋਂ ਮਿਲਣੀ ਹੈ ਜਿੱਥੇ ਖੁਸ਼ੀ ਹੈਗੀ। ਜਿਸ ਤਰ੍ਹਾਂ ਕਿ ਕਬੀਰ ਸਾਹਿਬ ਨੇ ਕਿਹਾ ਸੀ, ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹਿਰ ਅੱਗ ਮੈਂ ਹੈ ਦਿਲਬਰ ਪਜਾਨੇ ਕੇ ਲੀਏ, ਕਿ ਪੰਜਾਬੀ ਜੀ ਨੂੰ ਜੇ ਚਲੋ ਇੰਗਲਿਸ਼ ਕਰ ਲਈਏ, ਦਾ ਥਿੰਗ ਯੂ ਵਾਂਟ ਇਜ਼ ਐਟ ਵਨ ਪਲੇਸ ਬਟ ਵੀ ਆਰ ਸਰਚਿੰਗ ਫਾਰ ਅਨਦਰ, ਹਾਊ ਕੈਨ ਯੂ ਐਵਰ ਗੈਟ ਇਟ, ਕਿ ਚੀਜ਼ ਤਾਂ ਇੱਕ ਥਾਂ 'ਤੇ, ਜੇ ਫਾਰ ਐਗਜ਼ਾਮਪਲ ਤੁਸੀਂ ਆਪਣਾ ਜਿਹੜਾ ਵਾਲਟ ਹੈ ਕੰਮ ਤੋਂ ਆ ਕੇ ਉਹ ਬੇਸਮੈਂਟ 'ਚ ਰੱਖਤਾ ਗਲਤੀ ਦੇ ਨਾਲ ਉੱਥੇ ਗਏ, ਅਤੇ ਦੂਜੇ ਦਿਨ ਤੁਸੀਂ ਮੇਨ ਫਲੋਰ 'ਤੇ ਕਿਚਨ 'ਚ ਲੱਭਦੇ ਹੋ, ਕਿਤੇ ਬੈਡਰੂਮ 'ਚੋਂ ਲੱਭਦੇ ਹੋ, ਬੜਾ ਪਰੇਸ਼ਾਨ ਹੁੰਦੇ, ਉਹ ਲੱਭਦਾ ਨਹੀਂ ਕਿਉਂਕਿ ਉੱਥੇ ਹੈ ਹੀ ਨਹੀਂ, ਜਿੱਥੇ ਹੈਗਾ ਜਦੋਂ ਤੁਸੀਂ ਬੇਸਮੈਂਟ ਜਾਓਗੇ ਵੀ ਤੁਹਾਨੂੰ ਲੱਭ ਜੂਗਾ। ਇਸ ਤਰ੍ਹਾਂ ਜਿਹੜੀ ਖੁਸ਼ੀ ਹੈ ਜਦੋਂ ਤੁਸੀਂ ਇੱਧਰ ਉੱਧਰ ਭੱਜੇ ਫਿਰਦੇ ਹੋ, ਖੁਸ਼ੀ ਉੱਥੇ ਮਿਲਦੀ ਨਹੀਂ ਕਿਉਂਕਿ ਉੱਥੇ ਖੁਸ਼ੀ ਹੈ ਹੀ ਨਹੀਂ, ਠੀਕ ਹੈ ਨਾ। ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹਿਰ ਅੱਗ ਮੈਂ ਹੈ ਦਿਲ ਭਰ ਪੇ ਜਾਣੇ ਕੇ ਲੀਏ, ਇਸੇ ਕਰਕੇ ਕਿਹਾ ਗਿਆ। ਜੇ ਜਿਹੜੇ ਖੁਸ਼ੀ ਹੈ ਰੱਬ ਨੂੰ ਲੱਭਣਾ, ਉਹ ਅੰਦਰੋਂ ਲੱਭੋ, ਇਸੇ ਕਰਕੇ ਤਾਂ ਕਿਹਾ ਸੀ ਨਾ ਕਿ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਕਿ ਜਿਹੜਾ ਸਾਡਾ ਸਰੀਰ ਹੈ, ਦਾ ਬਾਡੀ ਪਰ ਵੇਖਣ ਵਾਲੀ ਅੱਖ ਨਹੀਂ ਤਾਂ ਉਹ ਜਾਨ ਜੁਦਾਈਆਂ ਸਹਿੰਦੀ ਹੈ ਬਟ ਵੀ ਡੂ ਨਾਟ ਹੈਵ ਦਾ ਆਈਜ਼ ਟੂ ਸੀ ਹਿਮ ਦੈਟ ਇਜ਼ ਵਾਈ ਵੀ ਆਰ ਸਫਰ ਫਰੋਮ ਦਾ ਪੌਂਗ ਆਫ ਸੈਪਰੇਸ਼ਨ ਜਦੋਂ ਸਾਡੀ ਅੱਖ ਤੀਜੀ ਖੁੱਲ ਗਈ ਨਾ ਥਰਡ ਆਈ ਜਿਵੇਂ ਕਿਹਾ ਸੀ ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ ਕਿ ਜਦੋਂ ਸਾਡੀ ਤੀਸਰੀ ਅੱਖ ਖੁੱਲ ਗਈ ਜਦੋਂ ਅਸੀਂ ਅੰਦਰ ਚਲੇ ਗਏ ਤੇ ਫਿਰ ਸਾਨੂੰ ਪਤਾ ਲੱਗੂਗਾ ਕਿ ਪਰਮਾਤਮਾ ਕਿਹਨੂੰ ਕਹਿੰਦੇ ਨੇ ਤੇ ਜਦੋਂ ਪਰਮਾਤਮਾ ਨਾਲ ਮਿਲਾਪ ਹੋ ਗਿਆ ਫਿਰ ਖੁਸ਼ੀਆਂ ਹੀ ਖੁਸ਼ੀਆਂ ਨੇ ਫਿਰ ਬੰਦੇ ਨੂੰ ਦੁੱਖ ਨਹੀਂ ਹੁੰਦਾ ਨਾਲੇ ਫਿਰ ਸਾਨੂੰ ਇਹ ਨਹੀਂ ਵੀ ਪੈਸੇ ਮਗਰ ਭੱਜੇ ਫਿਰੋ ਤੇ ਮੀਟ ਮਗਰ ਭੱਜੇ ਫਿਰੋ ਸ਼ਰਾਬਾਂ ਮਗਰ ਭੱਜੇ ਫਿਰੋ ਪਾਵਰ ਮਗਰ ਭੱਜੇ ਫਿਰੋ ਫਿਰ ਸਹਿਜੋ ਬਾਈ ਦੀ ਗੱਲ ਯਾਦ ਆਊਗੀ ਜਿਹੜੀ ਲੇਡੀ ਸੰਤ ਸੀਗੀ ਕਿ ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ ਸੋ ਕੋਸ਼ਿਸ਼ ਕਰੀਏ ਆਪਾਂ ਮੇਰਾ ਆਪਣਾ ਪਰਸਨਲ ਵਿਚਾਰ ਇਹ ਹੈ ਵੀ ਤੁਸੀਂ ਜੋ ਮਰਜ਼ੀ ਕਰੋ ਇਹ ਨਹੀਂ ਹੈ ਵੀ ਤੁਸੀਂ ਜੰਗਲਾਂ ਪਹਾੜਾਂ 'ਚ ਲੁੱਕੇ ਬੈਠ ਜਾਓ ਜਾਂ ਕਦੇ ਕੁੜੀਆਂ ਚਲੇ ਜਾਓ ਜਾਂ ਕਦੇ ਦੇਖੋ ਜਿੱਥੇ ਮਰਜ਼ੀ ਚਲੇ ਜਾਓ ਸਾਨੂੰ ਛੱਤ ਤਾਂ ਚਾਹੀਦੀ ਹੈ ਰਹਿਣ ਲਈ ਰੜੇ ਮੈਦਾਨ 'ਚ ਤਾਂ ਸੌਣ ਹੀ ਨਹੀਂ ਲੱਗੇ ਅਸੀਂ ਫਿਰ ਰੋਟੀ ਵੀ ਚਾਹੀਦੀ ਹੈ ਪੇਟ ਮੰਗੂਗਾ ਕੱਪੜਾ ਵੀ ਚਾਹੀਦਾ ਫਿਰ ਅਸੀਂ ਇੱਧਰ ਉੱਧਰ ਭੱਜ ਕੇ ਕਿਉਂ ਕਰਨੇ ਜਿੱਥੇ ਵੀ ਰਹਿਣੇ ਉੱਥੇ ਰਹੋ ਪਰ ਆਪਣੀ ਪ੍ਰਾਇਓਰਟੀ ਜਿਹੜੀ ਹੈ ਉਹ ਆਪਣੇ ਕੰਮ ਵੱਲ ਦਿਓ ਜਿਸ ਤਰ੍ਹਾਂ ਕਿ ਬੁੱਲੇ ਸ਼ਾਹ ਤੁਹਾਨੂੰ ਪਤਾ ਵੀ ਜਦੋਂ ਆਪਣੇ ਮੁਰਸ਼ਦ ਨੂੰ ਮਿਲਣ ਗਿਆ ਤੇ ਮੁਰਸ਼ਦ ਉਹ ਗੰਢਿਆਂ ਦੀ ਪਨੀਰੀ ਜਿਹਨੂੰ ਓਨੀਅਨਸ ਕਹਿੰਦੇ ਨੇ ਉਹ ਲਾ ਰਿਹਾ ਸੀਗਾ ਬੁੱਲੇ ਨੇ ਉਹਨੂੰ ਸਵਾਲ ਕੀਤਾ ਕਿ ਵੀ ਰੱਬ ਕਿਵੇਂ ਮਿਲੂਗਾ ਤੇ ਉਹ ਉਹਨੇ ਕਿਹਾ ਪੁੱਛੇ ਤਾਂ ਸੀ ਉਹਨੂੰ ਪਤਾ ਵੀ ਹੈ ਰੱਬ ਕਿਵੇਂ ਮਿਲੂਗਾ ਉਹ ਕਹਿੰਦਾ ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਉੱਧਰ ਲਾਉਣਾ ਉਹ ਗੰਢਿਆਂ ਦੀ ਪਨੀਰੀ ਲਾ ਰਿਹਾ ਸੀ ਇੱਕ ਥਾਂ ਤੋਂ ਪੱਟ ਕੇ ਦੂਜੇ ਪਾਸੇ ਲਾ ਰਿਹਾ ਸੀਗਾ ਪਰ ਜਿਹੜੇ ਆਮ ਬੰਦੇ ਸੋਚਣਗੇ ਵੀ ਸ਼ਾਇਦ ਗੰਢੇ ਦੀ ਇਗਜ਼ਾਮਪਲ ਦਿੱਤੀ ਹੈ ਇਹਦਾ ਮਿਸਟਿਕ ਮੀਨਿੰਗ ਹੈ ਕਿ ਇੱਧਰੋਂ ਪੁੱਟਣਾ ਉੱਧਰੋਂ ਲਾਉਣਾ ਵੀ ਇੱਕ ਪਾਸੇ ਸਾਨੂੰ ਡਿਟੈਚ ਕਰਨਾ ਪਊ ਆਪਣਾ ਮਾਈਂਡ ਤੇ ਦੂਸਰੇ ਪਾਸੇ ਸਾਨੂੰ ਅਟੈਚ ਕਰਨਾ ਪਊ ਡਿਟੈਚ ਕਿੱਧਰੋਂ ਕਰਨਾ ਜਿਹੜੀਆਂ ਦੁਨੀਆਂ ਦੇ ਪਿੱਛੇ ਅਸੀਂ ਭੱਜੇ ਫਿਰਦੇ ਹਾਂ ਧੀਆਂ ਪੁੱਤਰਾਂ ਦੇ ਮਗਰ ਪੈਸੇ ਦੇ ਮਗਰ ਇੱਧਰ ਉੱਧਰ ਭੱਜੇ ਫਿਰਦੇ ਹਾਂ ਇਹਨੂੰ ਛੱਡ ਕੇ ਥੋੜ੍ਹਾ ਜਿਹਾ ਸਵਾਦ ਦੂਜੇ ਪਾਸੇ ਲਾਓ ਆਪਣੀ ਕੰਸੈਂਟਰੇਸ਼ਨ ਕਰੋ ਮੈਡੀਟੇਸ਼ਨ ਵੱਲ ਲਾਓ ਸਿਮਰਨ ਕੰਨੀ ਲਾਓ ਤਾਂ ਕਿ ਤੁਹਾਨੂੰ ਆਨੰਦ ਆਵੇ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਜਿਹੜਾ ਇੱਕ ਬਾਜ਼ਾਰ ਦੇ ਵਿੱਚ ਮੰਗਦਾ ਤੁਰਿਆ ਫਿਰਦਾ ਆਪਣੇ ਹੁਣ ਇੰਟਰਸੈਕਸ਼ਨਾਂ ਦੇ ਉੱਤੇ ਲਿਖਿਆ ਹੁੰਦਾ ਪਲੀਜ਼ ਹੈਲਪ ਮੀ ਆਮ ਹੋਮਲੈਸ ਉਹ ਪੈਸੇ ਇਕੱਠੇ ਕਰਦੇ ਕੋਈ ਉਹਨੂੰ ਕੁਆਟਰ ਦੇ ਜਾਂਦਾ ਕੋਈ ਉਹਨੂੰ ਇੱਕ ਡਾਲਰ ਦੇ ਜਾਂਦਾ ਕੋਈ ਦੋ ਦੇ ਜਾਂਦਾ ਸਪੋਜ਼ ਉਹਨਾਂ ਕੋਲ ਸ਼ਾਮ ਨੂੰ 20-25 ਡਾਲਰ ਹੋਣ ਤੇ ਤੁਸੀਂ ਕਹੋ ਵੀ ਦੇ ਪੈਸੇ ਉਹ ਕਦੇ ਨਹੀਂ ਦਿੰਦਾ ਜੇ ਤੁਸੀਂ ਜ਼ਬਰਦਸਤੀ ਕਰੋਗੇ ਨਾ ਵੀ ਤਾਂ ਖੋਲੋ ਇਹਦੇ ਕੋਲ ਹੈ ਕਿ ਜਿੰਨਾ ਮਰਜ਼ੀ ਖੋ ਕੇ ਦੇਖ ਲਓ ਜਾਂ ਉਹ ਮਰਜੂ ਜਾਂ ਮਾਰ ਦੂ ਤੁਹਾਨੂੰ ਕਦੇ ਨਹੀਂ ਦਿੰਦਾ ਪਰ ਜੇ ਤੁਸੀਂ ਕਹੋਗੇ ਭਾਈ ਸਾਹਿਬ ਆ ਤੁਹਾਡੇ ਕੋਲ ਡਾਲਰ ਇਕੱਠੇ ਹੋਏ ਨੇ ਆਹ ਲਾ ਮੇਰੇ ਕੋਲ 100 ਦਾ ਨੋਟ ਫੜ ਲਾ ਮੈਨੂੰ ਆਹ ਦੇ ਦੇ ਥੋੜੇ ਜਿਹੜੇ 40-50 ਨੇ ਉਹਨੇ ਕਹਿੰਦਾ ਬੜੀ ਉਹਨੇ ਨਾਲੇ ਸਮਾਈਲਿੰਗ ਨਾਲੇ ਥੈਂਕਸ ਕਰਨ ਨਾਲ ਤੁਹਾਨੂੰ ਪੈਸੇ ਦੇ ਦੇਣੇ ਕਿਉਂਕਿ ਉਹ 20-25 ਸੀ ਉਹਨੂੰ ਮਿਲ ਗਿਆ 100 ਇਸੇ ਤਰ੍ਹਾਂ ਹੀ ਜਿਹੜੀ ਇਹ ਸਾਡੀ ਅਟੈਚਮੈਂਟ ਤੇ ਡਿਟੈਚਮੈਂਟ ਹੈ ਨਾ ਜਦੋਂ ਅਸੀਂ ਪਰਮਾਤਮਾ ਦੇ ਵੱਲ ਜਿਹਨੂੰ ਮਰਜ਼ੀ ਕਹ ਲਓ ਜਿਹੜੀ ਪਾਵਰ ਹੈ ਯੂਨੀਵਰਸਲ ਪਾਵਰ ਹੈ ਉੱਧਰ ਅਸੀਂ ਧਿਆਨ ਲਾਉਣਾ ਸ਼ੁਰੂ ਕਰਾਂਗੇ ਤਾਂ ਜਿਹੜੀ ਸਾਡੀ ਦੁਨੀਆ ਕੰਨੀਓ ਜਿਹੜੀ ਹੈ ਅਟੈਚਮੈਂਟ ਹੈ ਉਹ ਘਟਣੀ ਸ਼ੁਰੂ ਹੋਜੂਗੀ ਸੋ ਅਟੈਚਮੈਂਟ ਸਾਡੀ ਪਰਮਾਤਮਾ ਕੰਨੀ ਨਹੀਂ ਹੋਊਗੀ ਦੂਜੇ ਪਾਸੇ ਸਾਨੂੰ ਅਟੈਚਮੈਂਟ ਹੋਜੂਗੀ ਜਿਹੜੇ ਭਾਈ ਸਾਹਿਬ ਨੇ ਕੁਐਸਚਨ ਕੀਤਾ ਸੀਗਾ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ 5 ਨੇ ਇਹਨਾਂ ਨੂੰ ਬਚਿਆ ਜਾਵੇ ਬਚਾਂਗੇ ਕਿਵੇਂ ਬਚਾਂਗੇ ਤਾਂ ਉਦੋਂ ਜਦੋਂ ਅਸੀਂ ਕਿਸੇ ਚੰਗੇ ਪਾਸੇ ਧਿਆਨ ਲਾਵਾਂਗੇ ਜਦੋਂ ਅਸੀਂ ਚੰਗੇ ਪਾਸੇ ਧਿਆਨ ਲਾਵਾਂਗੇ ਫਿਰ ਜਿਹੜਾ ਸਾਡਾ ਲੋਭ ਹੈ ਉਹਦੀ ਥਾਂ ਤੇ ਸਾਡੇ ਕੰਟੈਂਟਮੈਂਟ ਆ ਜਾਊਗੀ ਸਾਨੂੰ ਉਹ ਜੋ ਧਿਆਨ ਲੱਗਣਾ ਸ਼ੁਰੂ ਹੋ ਜਾਊਗਾ ਸਾਨੂੰ ਪਤਾ ਲੱਗੂ ਜਿੰਨਾ ਕੁ ਸਾਡੇ ਕੋਲ ਹੈਗਾ ਮੋਰ ਦੈਨ ਐਨਾ ਵੀ ਸ਼ੁਡ ਬੀ ਥੈਂਕਫੁਲ ਟੂ ਦਾ ਅਲਮਾਈਟੀ ਟੂ ਲਾਰਡ ਔਰ ਗੋਡ ਅੱਲਾ ਕਿ ਜਿੰਨਾ ਕੁਛ ਸਾਨੂੰ ਦਿੱਤਾ ਇਹ ਵੀ ਅਸੀਂ ਡਿਜ਼ਰਵ ਨਹੀਂ ਕਰਦੇ ਹੁਣ ਕੈਨੇਡਾ ਚ ਵੀ ਆ ਕੇ ਸਾਡਾ ਕਿਹੜਾ ਜੀਵ ਜਿਹੜਾ ਲੋਭ ਰੂਪੀ ਕੁੱਤਾ ਹਟਦਾ ਭੌਂਕਣੋ ਅਸੀਂ ਕਦੇ ਨਹੀਂ ਸਬਰ ਕਰਦੇ ਜੇ ਸਾਡੇ ਕੋਲ ਹੌਂਡਾ ਕਾਰ ਹੈ ਟੋਇਟਾ ਕਾਰ ਹੈ ਅਸੀਂ ਉਹਦੀ ਸਾਡੀ ਡਿਮਾਂਡ ਹੁੰਦੀ ਹੈ BMW ਲੈਣੀ ਹੈ ਸਾਡੇ ਗੁਆਂਢੀ ਨੇ ਲੈ ਲਈ ਸਾਡੇ ਫੁੱਫੇ ਨੇ ਲੈ ਲਈ ਸਾਡੇ ਮਾਸੜ ਨੇ ਲੈ ਲਈ ਅਸੀਂ ਵੀ BMW ਲੈਣੀ ਹੈ ਪੈਸੇ ਕੋਲੇ ਨਹੀਂ ਹੁੰਦੇ ਉਹ ਲੈ ਲਓ ਫਿਰ ਕਿਸ਼ਤਾਂ ਵੱਧ ਜਾਂਦੀਆਂ ਫਿਰ ਕੰਮ ਕਰਦੇ ਹੋ ਬਾਅਦ ਜਦੋਂ ਕੰਮ ਕਰਦੇ ਹੋ ਥੱਕਦੇ ਹੋ ਥੱਕ ਕੇ ਕੀ ਹੁੰਦਾ ਤੁਹਾਡਾ ਸਰੀਰ ਦਮ ਨਹੀਂ ਹੁੰਦਾ ਆ ਕੇ ਜਨਾਨੀਆਂ ਲੜ ਪੈਂਦੇ ਜਵਾਕਾਂ ਨਾਲ ਲੜ ਪੈਂਦੇ ਕਿਸੇ ਨੇ ਫਿਰ ਪੁਲਿਸ ਵਾਲੇ ਲੈ ਆਉਂਦੇ ਨੇ ਫੜ ਕੇ ਜੀ ਉਹ ਕਾਹਦੇ ਲਈ ਜੇ ਹੌਂਡਾ ਵਧੀਆ ਸੀਗੀ ਚੱਲੀ ਜਾਂਦਾ ਜੀ ਤੁਹਾਡਾ ਗੁਜ਼ਾਰਾ ਤੁਹਾਡੇ ਕੋਲ ਜਿੰਨਾ ਕੁ ਇਨਕਮ ਸੀ ਉਹਦੇ ਹਿਸਾਬ ਨਾਲ ਕਰੀ ਜਾਂਦੇ ਸੀ ਕਿਉਂਕਿ ਸਾਡਾ ਹਟਦੀ ਨਹੀਂ ਆਤ ਲਾਲਚ ਨਹੀਂ ਹਟਦਾ ਜਦੋਂ ਅਸੀਂ ਪਾਠ ਕਰੋਗੇ ਫਿਰ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਵੀ ਮੈਂ ਕਿਸੇ ਤੋਂ ਕੀ ਲੈਣਾ ਵੀ ਕਿਸੇ ਦਾ 5,000 ਮਕਾਨ ਹੈ ਕਿ 10,000 ਹੈ ਕਿ 20,000 ਹੈ ਤੁਸੀਂ ਕੀ ਲੈਣਾ ਜਿੰਨਾ ਤੁਹਾਡੇ ਕੋਲ ਮਕਾਨ ਹੈ ਤੁਸੀਂ ਵਧੀਆ ਨਾ ਮੌਟਗੇਜ ਦੇਣੀ ਹੈ ਨਾ ਕੁਛ ਦੇਣੀ ਹੈ ਤੁਸੀਂ ਸ਼ਾਮ ਨੂੰ ਆਉਣੇ ਹੋ ਵਧੀਆ ਘਰ 'ਚ ਆਪਣਾ ਇੰਜੋਏ ਕਰਦੇ ਹੋ ਹਾਂਜੀ ਉਹਦੇ ਨਾਲ ਕੀ ਹੈ ਕਿ ਲਾਲਚ ਦੀ ਸਾਡੇ ਕੋਲ ਕੰਟੈਂਟਮੈਂਟ ਆ ਜਾਂਦੀ ਹੈ ਇਹ ਤਾਂ ਹੀ ਆਊ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹ ਉਦੋਂ ਹੀ ਆਉਣਗੇ ਜਦੋਂ ਅਸੀਂ ਚੰਗੇ ਪਾਸੇ ਅਸੀਂ ਅਟੈਚ ਕਰਾਂਗੇ ਕੋਈ ਮੈਡੀਟੇਸ਼ਨ ਕਰਨੀ ਲੱਗ ਜਾਂਗੇ ਸਿਮਰਨ ਕਰਨੀ ਲੱਗਾਂਗੇ ਭਜਨ ਕਰਾਂਗੇ ਤੇ ਫਿਰ ਸਾਡੇ 'ਚ ਜਿਹੜੀਆਂ ਮਨ ਦੀਆਂ ਜਿਹੜੀਆਂ ਨਾ ਮਨ ਸਾਡਾ ਮਿੱਤਰ ਬਣ ਜੂ ਤਾਂ ਹੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਜਿਹੜਾ ਹੈ ਦੁਸ਼ਮਣ ਹੈ ਸਾਡਾ ਕਿਉਂਕਿ ਉਹ ਜਿਹੜੀਆਂ ਗਿਆਨ ਇੰਦਰੀਆਂ ਦੇ ਮਗਰ ਭੱਜਿਆ ਫਿਰਦਾ ਫਿਰ ਜਦੋਂ ਅਸੀਂ ਹੌਲੀ ਹੌਲੀ ਆਪਾਂ ਪਰਮਾਤਮਾ ਕਨੀ ਧਿਆਨ ਲਾਵਾਂਗੇ ਤਾਂ ਜਿਹੜਾ ਸਾਡਾ ਮਨ ਹੈ ਉਹ ਸਾਡਾ ਫਰੈਂਡ ਬਣ ਜੂਗਾ ਸੋ ਅਸੀਂ ਨੈਕਸਟ ਲਾਈਨ ਤੇ ਜਾ ਰਹੇ ਹਾਂ ਹੈਲੋ
ਜੀ ਨਮਸਕਾਰ
ਹਾਂਜੀ ਨਮਸਕਾਰ ਸਰ
ਜੀ ਸਤਿ ਸ੍ਰੀ ਅਕਾਲ
7 day week program karna chahida please aur pranma aur god jo bhagwan tuhadi bahut zyada help kare tusi te bahut achhiyan badi achhi guftgu aur haqeeqat bayan karte hage magar tuhanu 7 day week please tuhanu aana chahida please program karna chahida ye meri request hai
ਹਾਂ ਜੀ ਥੈਂਕ ਯੂ ਵੈਰੀ ਮਚ ਸਰ ਤੁਸੀਂ ਮੇਰੀ ਇੱਕ ਹੋਰ ਕਰ ਲਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਇੱਕ ਮੇਰੇ ਵੱਲੋਂ ਮੇਰੇ ਲਈ ਅਰਦਾਸ ਕਰ ਦਿਓ ਕਿ ਜੋ ਕੁਝ ਮੈਂ ਕਹਿਣਾ ਥੋੜਾ ਮੋਟਾ ਇਹਦੇ ਤੇ ਅਮਲ ਕਰਾਂ ਵੈਸੇ ਕੋਸ਼ਿਸ਼ ਆ ਉਹਦੀ ਬੜੀ ਰਹਿਮਤ ਹੈ ਜੋ ਕਹਿੰਦੇ ਆ ਮਾੜੀ ਮੋਟੀ ਸ਼ਰਮ ਰੱਖਦੇ ਆ ਵੀ ਜੋ ਕੁਝ ਕਿਹਾ ਉਹਦੇ ਤੇ ਅਮਲ ਕਰੀਏ ਪਰ ਹੋਰ ਕਰਦੇ ਇਹ ਤੁਸੀਂ ਮੇਰੀ ਬੇਨਤੀ ਨੂੰ ਮੰਨੋ ਚਰਨਾਂ ਚ ਬੇਨਤੀ ਕਰੋ ਕਿ ਮੈਨੂੰ ਮਾੜਾ ਮੋਟਾ ਜਿਹੜੀ ਕਮੀ ਪੇਸ਼ੀ ਆ ਉਹ ਵੀ ਚੰਗੇ ਪਾਸੇ ਲੱਗ ਜੇ ਤੁਹਾਡੇ ਲਈ ਮੈਂ ਵੀ ਅਰਦਾਸ ਕਰਦਾ ਥੈਂਕ ਯੂ ਸਰ ਹੈਲੋ ਸੋ ਇਹ ਆਪਾਂ ਅਸੀਂ ਗੱਲਾਂ ਕਰ ਰਹੇ ਸੀਗੇ ਮੈਂ ਹੁਣ ਥੱਕ ਗਿਆ ਮੇਰੇ ਖਿਆਲ ਚ ਮੈਂ ਬੋਲ ਬੋਲ ਕੇ ਥੱਕ ਗਿਆ ਕਿਉਂਕਿ ਮੈਂ ਸਾਰੀ ਜ਼ਿੰਦਗੀ ਪੜ੍ਹਾਇਆ ਕਾਲਜ ਦੇ ਵਿੱਚ ਤੇ ਮੈਂ ਥੋੜਾ ਜਿਹਾ ਪਾਣੀ ਪੀਲਾ ਹੁਣ ਤੁਸੀਂ ਕੋਈ ਭਗਤੀ ਦਾ ਗੀਤ ਸੁਣ ਲਓ ਪਲੀਜ਼
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर जहां टोटल 4 फैमिली डॉक्टर्स अवेलेबल 2 मेल और 2 फीमेल डॉक्टर्स वेट टाइम कम से कम इसलिए 2 डॉक्टर्स अवेलेबल एट अ टाइम ऑन ऑल दी शिफ्ट्स साल के 365 दिन जी हां 365 डेज खुला रहता है बीएनसी मेडिकल सेंटर जहां अर्जेंट केयर ईसीजी स्टिचेस कास्टिंग एलर्जी टेस्ट और ब्लड लैब भी मौजूद है बीएनसी फार्मेसी जहां आपकी प्रिस्क्रिप्शन की पिक एंड ड्रॉप सर्विसेज दी जाती हैं ऑप्टिकल स्टोर जहां 4 आई डॉक्टर्स अवेलेबल हैं और तो और काउंसलिंग सर्विसेज भी मौजूद बीएनसी मेडिकल सेंटर 289-569-0124 ब्रैम्पटन में ब्रैम्ली और
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਅੱਜ ਕੈਨੇਡਾ ਦੇ ਵਿੱਚ 152ਵਾਂ ਕੈਨੇਡਾ ਡੇ ਮਨਾ ਰਹੇ ਹਾਂ ਮੈਂ ਉਹਦੇ ਬਾਰੇ ਸ਼ੁਰੂ ਦੇ ਵਿੱਚ ਹੀ ਗੱਲ ਕੀਤੀ ਉਹਦੀ ਹਿਸਟਰੀ ਦੱਸੀ ਹੈ ਵੀ ਕਦੋਂ 1500 ਸਾਲ ਜਦੋਂ 1534 ਦੇ ਲਗਭਗ ਕਿਸ ਤਰ੍ਹਾਂ ਬ੍ਰਿਟਿਸ਼ ਲੋਕ ਆਏ ਕਿਸ ਤਰ੍ਹਾਂ ਫਰਾਂਸ ਲੋਕ ਫਰੈਂਚ ਲੋਕ ਆਏ ਇੱਥੇ ਵਪਾਰ ਕਰਨ ਆਏ ਸੀਗੇ ਬੀਵਰ ਦਾ ਜਿਹੜਾ ਜਾਨਵਰ ਉਹਦੇ ਬਾਰੇ ਵੀ ਦੱਸਿਆ ਬੀਵਰ ਕੀ ਹੁੰਦਾ ਕਿਹੋ ਜਿਹਾ ਹੁੰਦਾ ਕਿੰਨਾ ਭਾਰ ਹੁੰਦਾ ਸਾਡਾ ਨੈਸ਼ਨਲ ਐਨੀਮਲ ਹੈ ਅਤੇ ਇਸੇ ਤਰ੍ਹਾਂ ਦੱਸਿਆ ਵੀ ਉਹ ਫਿਸ਼ਿਸ਼ ਜਿਹੜੇ ਆਏ ਸੀਗੇ ਬ੍ਰਿਟਿਸ਼ ਲੋਕ ਇੱਥੇ ਵਪਾਰ ਕਰਨ ਦੇ ਲਈ ਹੌਲੀ ਹੌਲੀ ਉਹਨਾਂ ਨੇ ਕਲੋਨੀ ਬਣਾ ਲਈ। ਫਿਰ 1763 ਦੇ ਵਿੱਚ ਬ੍ਰਿਟਿਸ਼ ਦਾ ਅਤੇ ਫਰਾਂਸ ਦਾ 7 ਸਾਲ ਲੜਾਈ ਚੱਲਦੀ ਰਹੀ। ਅਲਟੀਮੇਟਲੀ ਬ੍ਰਿਟਿਸ਼ ਲੋਕ ਜਿੱਤ ਗਏ ਅਤੇ ਉਹਨਾਂ ਨੇ ਕਿਊਬਿਕ ਦੇ ਉੱਤੇ ਰਾਜ ਕਰ ਲਿਆ। ਪਰ ਸਟਿਲ ਜਿਸ ਤਰ੍ਹਾਂ ਬਾਕੀ ਯੂਰਪ ਦੇ ਉੱਤੇ ਬ੍ਰਿਟਿਸ਼ ਦਾ ਅੰਗਰੇਜ਼ਾਂ ਦਾ ਰਾਜ ਸੀਗਾ, ਇਸੇ ਤਰ੍ਹਾਂ ਉਸ ਤਰ੍ਹਾਂ ਰਾਜ ਸੀਗਾ। ਪਰ 1 ਜੁਲਾਈ 1867 ਨੂੰ ਜਿਹੜਾ ਹੈਗਾ ਉਹਨਾਂ ਨੇ 2 ਪ੍ਰੋਵਿੰਸਿਸ ਹੋਰ ਮਿਲਾ ਕੇ, ਨਿਊ ਬਰਨਸਵਿਕ ਅਤੇ ਨੋਵਾ ਸਕੋਸ਼ੀਆ ਮਿਲਾ ਕੇ ਇਹਦਾ ਨਾਂ ਕੈਨੇਡਾ ਰੱਖਤਾ। ਇਸੇ ਕਰਕੇ ਦਾ ਅਸੀਂ ਇਹਨੂੰ ਕੈਨੇਡਾ ਡੇ ਕਹਿੰਦੇ ਹਾਂ। 1949 ਦੇ ਵਿੱਚ 2 ਸਟੇਟਾਂ ਹੋਰ ਮਿਲ ਗਈਆਂ, ਨਿਊਫਨਲੈਂਡ ਅਤੇ ਲੈਬਰਡੋਰ। ਇਸੇ ਤਰ੍ਹਾਂ ਹੀ 1982 ਦੇ ਵਿੱਚ ਬ੍ਰਿਟਿਸ਼ ਗੌਰਮੈਂਟ ਨੇ ਕਾਨੂੰਨ ਪਾਸ ਕੀਤਾ ਅਤੇ ਕੈਨੇਡਾ ਨੂੰ ਇੰਡੀਪੈਂਡੈਂਟ ਕਰਤਾ, ਇਹਦਾ ਆਪਣਾ ਕੰਸਟੀਟਿਊਸ਼ਨ ਦੇਤਾ। ਪਰ ਸਟਿਲ ਜਿਹੜਾ ਕੈਨੇਡਾ ਹੈਗਾ ਉਹ ਪਾਰਲੀਮੈਂਟਰੀ ਡੈਮੋਕ੍ਰੇਸੀ ਤਾਂ ਹੈਗੀ ਹੈ, ਪਰ ਹੈਡਡ ਬਾਈ ਦਾ ਕੰਸਟੀਟਿਊਸ਼ਨਲ ਆਫ ਮੋਨਾਰਕੀ ਐਂਡ ਗਵਰਨਰ ਜਨਰਲ ਇਜ਼ ਆਲਸੋ ਹੈਡਡ ਬਾਈ ਦਾ ਬ੍ਰਿਟਿਸ਼ ਕੁਈਨ। ਕੋਈ ਕੁਈਨ ਹੈਡ ਹੈ ਪਰ ਨੋਮੀਨਲ ਹੈ, ਸਾਨੂੰ ਬਥੇਰੇ ਖਰਚੇ ਦੇਣੇ ਪੈਂਦੇ ਨੇ, ਉਹ ਗੱਲ ਅੱਜ ਨਹੀਂ ਕਰਦੇ ਆਪਾਂ। ਜੇ ਕਿਸੇ ਨੇ ਗੱਲ ਕਰਨੀ ਹੋ ਮੇਰੇ ਨਾਲ, ਬੜੇ ਜਦੋਂ ਮਰਜ਼ੀ ਡਿਟੇਲ ਦੇ ਵਿੱਚ ਕੋਈ ਵੀ ਗੱਲ ਕਰ ਸਕਦਾ ਕੈਨੇਡੀਅਨ ਕੰਸਟੀਟਿਊਸ਼ਨ ਦੇ ਬਾਰੇ, ਬ੍ਰਿਟਿਸ਼ ਕੰਸਟੀਟਿਊਸ਼ਨ ਦੇ ਬਾਰੇ, ਰਸ਼ੀਅਨ ਕੰਸਟੀਟਿਊਸ਼ਨ ਦੇ ਬਾਰੇ। ਆਮ ਆਲਵੇਜ਼ ਜਿੰਨੀ ਮੇਰੀ ਤਿਲ ਫੁੱਲ ਨੌਲੇਜ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਦੂਸਰੇ ਅਸੀਂ ਟੋਪਿਕ ਦੇ ਉੱਤੇ ਗੱਲ ਕੀਤੀ ਸੀ ਕਿ ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਰਿਐਲਿਟੀ, ਅਲਟੀਮੇਟ ਗੋਲ ਆਫ ਅਵਰ ਲਾਈਫ। ਉਹਦੇ ਉੱਤੇ ਮੈਂ ਡਿਟੇਲ ਦੇ ਵਿੱਚ ਵੱਖ ਵੱਖ ਧਰਮਾਂ ਤੋਂ ਕੋਟੇਸ਼ਨ ਦਿੱਤੀਆਂ ਸੀਗੀਆਂ। ਹੁਣ ਅਸੀਂ ਨੈਕਸਟ ਲਾਈਨ ਤੇ ਚਲੇ ਜਾਈਏ ਪਹਿਲਾਂ। ਹੈਲੋ,
Hello, hi, this is Dr. Penny.
Yeah, okay, welcome.
I just wanted to say Happy Canada Day to all the listeners.
Okay, thank you. ਓਕੇ, ਸਾਡੇ ਨਾਲ ਡਾਕਟਰ ਫੈਨੀ ਸੀਗੇ ਜਿਹੜੇ ਕਿ ਕੌਂਸਲਿੰਗ ਦੀ ਸਰਵਿਸਿਜ਼ ਕਰਦੇ ਨੇ BNC ਮੈਡੀਕਲ ਸੈਂਟਰ ਦੇ ਵਿੱਚ। ਸ਼ੀ ਇਜ਼ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀ ਇਜ਼ ਮਾਸਟਰ ਇਨ ਕੌਂਸਲਿੰਗ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੀ ਕੌਂਸਲਿੰਗ ਦੇ ਵਿੱਚ ਹੈ, ਤੁਹਾਨੂੰ ਕੋਈ ਡਿਪਰੈਸ਼ਨ ਦੀ ਸ਼ਿਕਾਇਤ ਹੈ, ਤੁਹਾਨੂੰ ਕੋਈ ਐਂਗਜ਼ਾਇਟੀ ਹੈ, ਤੁਹਾਨੂੰ ਕੋਈ ਪੈਨਿਕ ਅਟੈਕ ਹੋ ਰਹੇ ਨੇ, ਤੁਹਾਨੂੰ ਕੋਈ ਸੁਸਾਈਡਲ ਵਿਚਾਰ ਆਉਂਦੇ ਨੇ, ਕੋਈ ਵੀ ਤੁਸੀਂ ਰਹਿੰਦੇ ਹੋ ਗੱਲ, ਕੋਈ ਵੀ ਤੁਹਾਡੇ ਦਿਲ ਦੀ ਗੱਲ ਹੈ, ਤੁਸੀਂ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ ਅਤੇ ਤੁਹਾਡੀਆਂ 2, 3, 4 ਮੈਕਸੀਮਮ ਮੀਟਿੰਗ ਦੇ ਵਿੱਚ 1-on-1 ਹੁੰਦੀ ਹੈ, ਕੌਨਫੀਡੈਂਸ਼ੀਅਲ ਹੁੰਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਜੇ ਤੁਹਾਨੂੰ ਕੋਈ ਗੱਲ ਤੁਸੀਂ ਗੱਲ ਉਹਦੇ ਨਾਲ ਸ਼ੇਅਰ ਕਰੋਗੇ ਤੁਹਾਡੇ ਮੰਮੀ ਜੀ ਨੂੰ, ਤੁਹਾਡੇ ਡੈਡੀ ਜੀ ਨੂੰ ਜਾਂ ਕਿਸੇ ਹੋਰ ਰਿਲੇਟਿਵ, ਇਹਨਾਂ ਦੀਆਂ ਤਾਂ ਕੰਨਾਂ ਹੀ ਬਹੁਤ ਮੋਟੀਆਂ ਨੇ, ਕਿਸੇ ਨਾਲ ਗੱਲ ਕਰਨ ਦਾ ਮਤਲਬ ਹੀ ਨਹੀਂ, ਉਹ ਕੌਨਫੀਡੈਂਸ਼ੀਅਲ 100% ਹੁੰਦੀ ਹੈ। ਅਤੇ ਇੰਨਾ ਇਹ ਐਕਸਪਰਟ ਨੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ 'ਚ ਕੌਨਫੀਡੈਂਸ ਪੈਦਾ ਕਰ ਦਿੰਦੇ ਨੇ ਅਤੇ ਉਹਦੇ ਨਾਲ ਜਿਹੜੀਆਂ ਪ੍ਰੋਬਲਮਾਂ ਨੇ 80-90% ਜਿਹੜੀਆਂ ਸੋਲਵ ਹੋ ਜਾਂਦੀਆਂ। ਜਿੱਦ ਤੱਕ ਖਰਚੇ ਦੀ ਸਵਾਲ ਹੈ, ਖਰਚਾ ਤਾਂ $400-500 ਤੋਂ ਵੱਧ ਲੱਗਦਾ ਹੀ ਨਹੀਂ। ਕੁਝ ਜਿਹੜੇ ਬੰਦੇ ਕਹਿੰਦੇ 10,000 ਲੱਗੂ, 20,000 ਲੱਗੂ, ਉਹ ਸਭ ਬੁਲਸ਼ਿਟ ਹੈ। 3-4 ਮੀਟਿੰਗਾਂ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਸੋਲਵ ਹੋ ਸਕਦੀ ਹੈ। ਤੁਸੀਂ ਕਿਸੇ ਡਾਕਟਰ ਤੋਂ ਰੈਫਰ ਲਿਆਉਣ ਦੀ ਲੋੜ ਨਹੀਂ, ਸਿੱਧਾ ਤੁਸੀਂ BNC ਮੈਡੀਕਲ ਸੈਂਟਰ 'ਚ ਆਓ, ਉੱਥੇ ਡਾਕਟਰ ਫੈਨੀ ਨੂੰ ਪੁੱਛੋ, ਕੌਂਸਲਿੰਗ ਦੀ ਸਰਵਿਸ ਦਿੰਦੇ ਨੇ, ਉਹਨਾਂ ਨਾਲ ਅਪੁਆਇੰਟਮੈਂਟ ਬਣਾ ਲਓ, ਗੱਲ ਖਤਮ। ਅਤੇ ਦੂਜੀ ਗੱਲ ਸਾਡੀ ਐਨਕਾਂ ਦੀ ਹੈ, ਉਹ ਮੈਂ ਗੱਲ ਫੇਰ ਰਿਪੀਟ ਕਰ ਦੇਣਾ, ਇਨਕਾਂ ਦੀ ਗੱਲ ਦੀ ਦੁਕਾਨ ਦੀ ਗੱਲ ਇਹ ਹੈ, ਜਿਹੜੇ ਮਰਜ਼ੀ ਆਈ ਡਾਕਟਰ ਨੂੰ ਤੁਸੀਂ ਆਪਣੀਆਂ ਅੱਖਾਂ ਦਿਖਾਓ, ਜੇ ਤੁਹਾਨੂੰ ਐਨਕਾਂ ਦੀ ਲੋੜ ਹੈ ਸਾਡੇ ਕੋਲ ਵਿਜ਼ਿਟ ਕਰੋ। ਮੈਂ ਨਹੀਂ ਕਹਿੰਦਾ ਲਓ, ਸਿਰਫ ਵਿਜ਼ਿਟ ਕਰਕੇ ਦੇਖ ਲਓ ਅਤੇ ਫਿਰ ਇੱਧਰ ਉੱਧਰੋਂ ਤੁਸੀਂ ਜਿੰਨੀ ਮਰਜ਼ੀ ਸ਼ੋਪ ਰਾਊਂਡ ਕਰੋ, ਐਪਲ ਟੂ ਐਪਲ ਕੰਪੇਅਰ ਕਰ ਲਓਗੇ। ਮੈਂ ਔਨ ਦੀ ਏਅਰ ਕਹਿ ਰਿਹਾ, ਤੁਸੀਂ ਕਾਫੀ ਪੈਸੇ ਸੇਵ ਕਰੋਗੇ। ਦੂਜੀ ਗੱਲ, ਕੁਆਲਿਟੀ ਸਾਰੇ ਹੀ ਕਹਿੰਦੇ ਨੇ ਵਧੀਆ, ਬਸ ਕੋਈ ਕਹੀ ਤਾਂ ਕਹਿੰਦਾ ਨਹੀਂ ਮੈਂ ਮਾੜੀ ਕੁਆਲਿਟੀ ਦਊਂਗਾ, ਸਾਰੇ ਕਹਿੰਦੇ ਨੇ ਵਧੀਆ। ਫਿਰ ਕਹਿੰਦੇ ਨੇ ਜਾਂ ਬਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜਦੋਂ ਬਣੂਗੀ ਫਿਰ ਪਤਾ ਲੱਗੂਗੀ। ਮੈਂ ਤੁਹਾਨੂੰ ਇਹ ਕਹਿੰਦਾ ਵੀ ਸਿੰਥੀਆ ਜਿਹੜੀ ਤੁਹਾਨੂੰ ਗੱਲ ਕਹੂਗੀ 100% ਕੁਆਲਿਟੀ ਵਧੀਆ ਮਿਲੂਗੀ, ਅਤੇ ਤੀਸਰੀ ਤੁਹਾਡੀ ਇੱਜ਼ਤਮਾਨ ਵੀ ਹੋਊਗੀ। ਇੰਝ ਇੱਜ਼ਤਮਾਨ ਝੂਠੀ ਨਹੀਂ, ਝੂਠੀ ਇੱਜ਼ਤਮਾਨ ਕਹਿੰਦਾ ਕਿਤੇ ਪਿੱਛੇ ਨਾਲ ਪਰਪਸ ਹੁੰਦਾ ਹਨਾ, ਪਰਪਸ ਇਹ ਹੁੰਦਾ। ਹੁਣ ਜੇ ਹੁਣ ਆਪਣੇ MP ਦੇ, ਹੁਣ ਅੱਜ ਕੈਨੇਡਾ ਡੇ ਹੈ, ਹੁਣ ਤੁਸੀਂ ਦੇਖੋਗੇ ਹੁਣ ਇਲੈਕਸ਼ਨਾਂ ਹੋਣੀਆਂ ਨੇ, MPs ਨੇ ਸਾਰਿਆਂ ਨੇ ਕਿਤੇ ਕੋਈ ਲੰਚ ਕਰਨਾ, ਕਿਸੇ ਡਿਨਰ 'ਤੇ ਕਰਨਾ, ਕਿਤੇ ਇਕੱਠੇ ਕਰਨਾ, ਪਰਪਸ ਕੀ ਆ? ਹੁਣ ਤੁਸੀਂ ਦੇਖੋਗੇ ਰੇਡੀਓ 'ਤੇ ਹੋਊਗਾ ਵੀ ਮੈਂ ਜੀ ਫਲਾਣੇ ਲਈ ਚਿੰਤਾ ਕਰਦਾ, ਧਿਮਕੇ ਲਈ ਕਰਨਾ, ਕਿਉਂਕਿ ਵੋਟਾਂ 'ਚ ਖੜ੍ਹੇ ਹੋਣਾ ਹੁੰਦਾ, ਉਹਦੇ ਪਿੱਛੇ ਪਰਪਸ ਹੈ। ਇਸ ਤਰ੍ਹਾਂ ਇੰਡੀਆ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਕੱਪੜਾ ਖਰੀਦਣ, ਤਾਂ ਮੈਨੂੰ ਪੱਕੀ ਨਿਸ਼ਾਨੀ ਯਾਦ ਹੈ ਜਦੋਂ ਪਿੰਡਾਂ ਤੋਂ ਲੋਕ ਵਿਚਾਰੇ ਆਪਣੇ ਮੁੰਡੇ ਕੁੜੀ ਲਈ ਵਿਆਹ ਲਈ ਆਉਂਦੇ ਨੇ ਅਤੇ ਜਿਹੜੇ ਸੇਠ ਹੁੰਦੇ ਨੇ, ਸ਼ਾਹੂਕਾਰ ਹੁੰਦੇ, ਸਰਦਾਰ ਜੀ ਨੇ ਕੱਪੜੀ ਦੁਕਾਨ 'ਤੇ, ਉਹ ਕਹਿੰਦੇ ਲਿਆਓ ਵੀ ਇਹਨੂੰ ਸਕੰਜਵੀ ਪਲਾ ਵੀ, ਲਿਆ ਵੀ ਇਹਦੇ ਲਈ ਚਾਹ ਲਿਆ, ਸਮੋਸੇ ਲਿਆ। ਉਹ ਸਮੋਸੇ ਸਮੋਸੇ ਜਿਹੜੇ 100 ਰੁਪਏ ਦੇ ਖੋਣੇ ਨੇ, ਅੱਖੋਂ ਕਾਣਾ ਕਰ ਲੈਂਦੇ ਨੇ, ਫਿਰ ਮਰਜ਼ੀ ਨਾਲ ਪੈਸੇ ਲਾਉਂਦੇ ਨੇ। ਸੋ ਇੱਥੇ ਉਸ ਤਰ੍ਹਾਂ ਦੀ ਲੁੱਟ ਖੁੱਟ ਨਹੀਂ ਹੈ, ਮੈਂ ਇਹ ਗੱਲ ਨਹੀਂ ਕਹਿੰਦਾ ਵੀ ਤੁਹਾਨੂੰ ਲਓ ਜਾਂ ਨਾ ਲਓ, ਦਰਵਾਜ਼ੇ ਦੋਨੇ ਹੀ ਖੁੱਲ੍ਹੇ ਨੇ, ਪਰ ਆਓ ਜ਼ਰੂਰ। ਇੱਜ਼ਤਮਾਨ ਤੁਹਾਨੂੰ ਅੰਦਰੋਂ ਮਹਿਸੂਸ ਹੋਊਗੀ, ਅੰਦਰੋਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਸਾਡੀ ਇੱਜ਼ਤਮਾਨ ਕੀਤੀ ਜਾਂਦੀ ਹੈ, ਜਿਹਦੇ ਪਿੱਛੇ ਕੋਈ ਹੇਰਾ ਫੇਰੀ ਹੈ। ਸੋ ਇਹ ਸਾਡੀ ਐਨਕਾਂ ਦੀ ਦੁਕਾਨ ਦੀ ਖਾਸੀਅਤ ਹੈ। ਅਤੇ ਨਾਲ ਹੀ ਅਰਜੈਂਟ ਕੇਅਰ ਸਾਡੀ 365 ਅਤੇ 365 ਦਿਨ ਖੁੱਲ੍ਹਦੀ ਹੈ, ਅੱਜ ਵੀ ਖੁੱਲ੍ਹੀ ਸੀ 1 ਜੁਲਾਈ ਨੂੰ। ਮੈਨੂੰ ਹੁਣੀ ਕਿਸੇ ਦਾ ਆਫ ਦੀ ਏਅਰ ਜਿਹੜਾ ਸੀਗਾ ਫੋਨ ਆਇਆ ਕਿ ਜੀ ਮੈਂ ਉੱਥੇ 2:30 ਵਜੇ 2:45 ਵਜੇ ਗਿਆ ਸੀ, ਤਾਂ ਬੰਦ ਪਈ ਸੀ। ਯੈਸ, 11 to 2 ਤੱਕ ਹੁੰਦੀ ਹੈ ਪੇਸ਼ੈਂਟ, ਤਕਰੀਬਨ ਉਹ 11:00 ਵਜੇ 11:30 ਵਜੇ ਬੰਦ, ਕਿਉਂਕਿ ਪੇਸ਼ੈਂਟ ਤਾਂ ਪਹਿਲਾਂ ਹੀ ਜ਼ਿਆਦਾ ਹੁੰਦੇ ਨੇ, ਹੁਣ ਡਾਕਟਰ ਨੇ ਵੀ ਤਾਂ ਆਪਣੀ ਲਾਈਫ ਨੂੰ ਇੰਜੋਏ ਕਰਨਾ ਕਿ ਨਹੀਂ ਕਰਨਾ। ਹਾਂਜੀ, ਉਹ 2 ਵਜੇ ਤੱਕ ਹੁੰਦੇ ਨੇ, 2 ਵਜੇ ਤੇ ਕਹਿੰਦੇ ਕਹਿੰਦੇ ਫਿਰ ਵੀ 3 ਵਜ ਜਾਂਦੇ ਨੇ, ਡਾਕਟਰਾਂ ਕੁਝ ਇਸੇ ਕਰਕੇ ਮੇਰੇ ਨਾਲ ਨਹੀਂ ਆਏ। ਜਿਹੜੇ ਭਾਈ ਸਾਹਿਬ ਨੇ ਕੋਈ ਕੁਸ਼ਚਨ ਪੁੱਛਿਆ ਸੀ, ਮੈਂ ਇਸੇ ਕਰਕੇ ਆਂਸਰ ਨਹੀਂ ਥੋੜਾ ਜਿਹਾ ਮਿੰਟ ਰਹਿੰਦੇ ਨੇ ਤੇ ਮੈਂ ਉਨੇ ਮਿੰਟਾਂ ਦੇ ਵਿੱਚ ਪੂਰੀ ਕਰ ਦੂੰਗਾ ਗੱਲ ਵੀ ਗੋਡ ਕਿਹਨੂੰ ਕਹਿੰਦੇ ਨੇ। ਦੇਖੋ ਜੀ, ਗੋਡ ਇੱਕ ਸਧਾਰਨ ਬੰਦਾ ਜਿਹੜਾ ਹੈਗਾ। ਗੋਡ ਦਾ ਕੀ ਮਤਲਬ? ਕੋਈ ਕਹਿੰਦਾ ਜੀ ਵਾਹਿਗੁਰੂ ਗੋਡ ਹੈ, ਗੁਰੂ ਨਾਨਕ ਸਾਹਿਬ ਗੋਡ ਨੇ, ਗੁਰੂ ਗੋਬਿੰਦ ਸਾਹਿਬ ਗੋਡ ਨੇ, ਦਸੇ ਗੁਰੂ ਗੋਡ ਨੇ। ਕੋਈ ਜਿਹੜੇ ਹਿੰਦੂ ਧਰਮ ਨੂੰ ਮੰਨ ਲਓ ਕ੍ਰਿਸ਼ਨ ਗੋਡ ਕਹਿੰਦੇ ਨੇ, ਉਹ ਕਹਿੰਦੇ ਲਕਸ਼ਮੀ ਗੋਡ ਹੈ ਜੀ, ਰਾਮ ਚੰਦਰ ਜੀ ਗੋਡ ਹੈ। ਜਿਹੜੇ ਬੰਦੇ ਕ੍ਰਿਸ਼ਚਨ ਨੇ ਉਹ ਕਹਿੰਦੇ ਨੇ ਜੀਸਸ ਕ੍ਰਾਈਸਟ ਗੋਡ ਹੈ। ਜਿਹੜੇ ਬੰਦੇ ਮੁਸਲਿਮ ਨੇ ਇਸਲਾਮ ਨੂੰ ਮੰਨਦੇ ਨੇ ਉਹ ਕਹਿੰਦੇ ਮੁਹੰਮਦ ਸਾਹਿਬ ਗੋਡ ਹੈ। ਜੇ ਕੋਈ ਹੋਰ ਜਿਹੜੇ ਯਹੂਦੀ ਨੇ ਉਹ ਹੋਰਾਂ ਨੂੰ ਮੰਨਦੇ ਨੇ, ਤਾਊਮਿਜ਼ਮ ਵਾਲੇ ਹੋਰ ਨੂੰ ਮੰਨਦੇ ਨੇ, ਬੁੱਧਿਜ਼ਮ ਵਾਲੇ ਬੁੱਧਾਂ ਨੂੰ ਮੰਨੀ ਜਾਂਦੇ, ਜੈਨਿਜ਼ਮ ਮਹਾਵੀਰ ਨੂੰ ਮੰਨੀ ਜਾਂਦੇ ਨੇ। ਸੋ ਫਿਰ ਗੋਡ ਕੀ ਹੈ? ਆਪਾਂ ਇੱਕ ਮਿੰਟ ਲਈ ਠੰਡੇ ਦਿਲ ਨਾਲ ਸੋਚ ਲਈਏ ਗੱਲ ਨੂੰ, ਠੰਡੇ ਦਿਲ ਨਾਲ ਸੋਚੋ। ਜਿੱਥੇ ਇੱਥੇ ਤੁਸੀਂ ਬੈਠੇ ਹੋ ਮੇਰੀ ਗੱਲ ਨੂੰ ਸੁਣ ਰਹੇ ਹੋ, ਤੁਸੀਂ ਸੋਚ ਕੇ ਦੇਖੋ ਕਿ ਗੁਰੂ ਨਾਨਕ ਸਾਹਿਬ ਜਿਹੜੇ ਕਿ ਹੀ ਇਜ਼ ਦਾ ਫਾਊਂਡਰ ਆਫ ਸਿੱਖਇਜ਼ਮ, ਪਹਿਲੇ ਗੁਰੂ ਸੀਗੇ ਉਹ, 1469 ਦੇ ਵਿੱਚ 1469 ਦੇ ਵਿੱਚ ਪੈਦਾ ਹੋਏ। ਉਸ ਤੋਂ ਬਾਅਦ ਆਪਾਂ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿੱਤਾ। ਉਸ ਤੋਂ ਪਹਿਲਾਂ ਰੱਬ ਨਹੀਂ ਸੀਗਾ। ਇਸੇ ਤਰ੍ਹਾਂ ਹੀ ਤੁਸੀਂ ਮੁਹੰਮਦ ਸਾਹਿਬ ਦੀ ਸੋਚ ਕੇ ਦੇਖ ਲਓ, 600 ਸਾਲ ਪਹਿਲਾਂ ਆਏ ਨੇ, ਉਸ ਤੋਂ ਪਹਿਲਾਂ ਅੱਲਾ ਨਹੀਂ ਸੀਗਾ। ਜੇ ਰਾਮ ਚੰਦਰ ਜਾਂ ਕ੍ਰਿਸ਼ਨ ਜੀ ਜਾਂ ਲਕਸ਼ਮੀ ਜੀ ਜੋ ਵੀ ਆਏ, ਉਸ ਤੋਂ ਪਹਿਲਾਂ ਵੀ ਤਾਂ ਰੱਬ ਹੋਊਗਾ। ਜੀਸਸ ਕ੍ਰਾਈਸਟ ਤੋਂ ਪਹਿਲਾਂ ਜਦੋਂ ਆਇਆ, ਉਦੋਂ ਪਹਿਲਾਂ ਜੀਸਸ ਕ੍ਰਾਈਸਟ ਤੋਂ ਪਹਿਲਾਂ ਰੱਬ ਨਹੀਂ ਸੀਗਾ। ਸੋ ਜੇ ਸੀਗਾ ਤਾਂ ਫਿਰ ਹੈ ਕੀ ਚੀਜ਼? ਫਿਰ ਆਪਾਂ ਕਹਿੰਦੇ ਕਿਹਨੂੰ ਨੇ? ਉਹਨਾਂ ਦੇ ਆਉਣ ਤੋਂ ਬਾਅਦ ਅਸੀਂ ਉਹੀ ਨਾਂ ਉਹਨਾਂ ਯਾਦ ਕਰ ਜਾਂਦੇ ਹਾਂ। ਜਿਸ ਤਰ੍ਹਾਂ ਕਹਿੰਦੇ ਨੇ ਹਰੀ ਕੇ ਹਜ਼ਾਰ ਨਾਮ ਲਾਖ ਨਾਮ ਸਮਥਿੰਗ, ਕੇਸ਼ੋ ਕੇ ਕਰੋੜ ਨਾਮ, ਪਦਮ ਨਾਮ, ਵਿਸ਼ਨ ਕੇ, ਵੀ ਪਰਮਾਤਮਾ ਦੇ ਤਾਂ ਲੱਖਾਂ ਕਰੋੜਾਂ ਅਰਬਾਂ ਨਾਂ ਨੇ ਤੇ ਹੋਰ ਵੀ ਰੱਖੇ ਜਾਂਦੇ ਨੇ। ਜਿਸ ਤਰ੍ਹਾਂ ਮੈਂ ਕਈ ਵਾਰੀ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਮਾਂ ਦੇ ਘਰ, ਆਪਣੇ ਘਰ ਇੱਕ ਮੁੰਡਾ ਜੰਮਿਆ, ਜਦੋਂ ਜੰਮਦਾ ਜੇ ਉਹਦਾ ਰੰਗ ਗੋਰਾ ਹੋ ਗਿਆ, ਜਾਂ ਗੋਰਾ ਹੋਊ ਜਾਂ ਕਾਲਾ ਹੋਊਗਾ, ਹਾਂਜੀ, ਜਾਂ ਚਲੋ ਬਰਾਊਨ ਲਾ ਲਓ ਜੇ ਇੰਡੀਅਨ ਦੇ ਘਰ ਪੈਦਾ ਹੋ ਗਿਆ, ਜਦੋਂ ਉਹ ਜੰਮਦਾ, ਜਿਹੜੀ ਦਾਈ ਹੈ ਜਾਂ ਨਰਸ ਹੈ ਉਹਨੂੰ ਪਤਾ ਵੀ ਚਾਰ ਪੈਸੇ ਮੈਂ ਟਿਪ ਲੈਣੀ ਹੈ, ਤੇ ਉਹ ਦਾਈਆਂ ਦਾ ਖਾਸ ਕਰਕੇ ਉਹਦੀ ਕਹਿੰਦੀ ਗੋਰ ਆ ਲੈ ਭੈਣੇ ਤੇਰੇ ਗੋਰਾ ਲਾਲ ਹੋਇਆ, ਉਹ ਜੋ ਗੋਰਾ ਲਾਲ ਕਿਉਂਕਿ ਉਹਦਾ ਰੰਗ ਨੂੰ ਦੇਖ ਕੇ ਉਹਨੂੰ ਗੋਰਾ ਲਾਲ ਕਹਿਣਾ ਸ਼ੁਰੂ ਕਰਤਾ। ਜਦੋਂ ਮਾਂ ਨੂੰ ਪਤਾ ਲੱਗਦਾ ਵੀ ਗੋਰਾ ਚਿੱਟਾ ਇਹਦੀ ਨਜ਼ਰ ਹੀ ਨਾ ਲੱਗ ਜਾਏ, ਉਹ ਕਹਿੰਦੀ ਨਹੀਂ ਇਹ ਤਾਂ ਕਾਲਾ ਹੈ, ਉਹਦਾ ਨਾ ਕਾਲਾ ਪੈ ਗਿਆ। ਫਿਰ ਥੋੜ੍ਹੇ ਸਾਲਾਂ ਪਿੱਛੋਂ ਜਿਵੇਂ ਹਿੰਦੂ ਧਰਮ ਦੇ ਵਿੱਚ ਉਹਦੀ ਕੀ ਕਹਿੰਦੇ ਝੰਡ ਲਹਾਉਂਦੇ ਨੇ, ਜਦੋਂ ਝੰਡ ਲਹਾਉਂਦੇ ਨੇ ਉਦੋਂ ਉਸ ਤਰ੍ਹਾਂ ਸਿਰ ਤੇ ਫੇਰ ਦਿੰਦੇ ਨੇ, ਗੰਜਾ ਹੋ ਜਾਂਦਾ ਹੈ, ਤੇ ਲੋਕ ਉਹਦੀਆਂ ਮਾਸੀਆਂ ਚਾਚੀਆਂ ਤਾਈਆਂ ਸਭ ਕਹਿੰਦੇ ਗਾ ਗਿਆ ਗੰਜਾ, ਉਹ ਗੰਜਾ ਸਾਡਾ ਰੋਡਾ ਤੁਰਿਆ ਫਿਰਦਾ, ਉਹਦਾ ਨਾਲ ਰੋਡਾ ਪਾ ਕੇ ਜਾਂਦਾ। ਫਿਰ ਵਿਆਹ ਹੋ ਗਿਆ, ਹਨੀ ਹੋ ਗਿਆ। ਸੋ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਨਾਂ ਰੱਖੇ ਜਾਂਦੇ ਨੇ। ਸੋ ਪਰਮਾਤਮਾ ਦਾ ਨਾਂ ਕੀ ਹੈ, ਇਹਦੇ ਬਾਰੇ ਆਪਾਂ ਹੁਣ ਕਿਸੇ ਦਿਨ ਨੈਕਸਟ ਟਾਈਮ ਕਰਾਂਗੇ, ਕਿਉਂਕਿ ਟਾਈਮ ਮੈਨੂੰ ਉਹਨਾਂ ਨੇ ਇਸ਼ਾਰਾ ਕਰਤਾ ਇੱਕ ਮਿੰਟ ਹੈ, ਅਤੇ ਇੱਕ ਮਿੰਟ 'ਚ ਗੱਲ ਮੁੱਕਣੀ ਨਹੀਂ। ਸੋ ਜੇ ਮੁੱਕਣੀ ਨਹੀਂ ਤਾਂ ਆਪਾਂ ਇਹਨੂੰ ਇੱਥੇ ਹੀ ਬੰਦ ਕਰ ਲੈਂਦੇ ਹਾਂ। ਸੋ ਮੈਂ ਦੱਸਣਾ ਚਾਹੁੰਦਾ ਸੀ, ਪਹਿਲੀ ਗੱਲ ਤਾਂ ਹੱਥ ਜੋੜ ਕੇ, ਦੋਨੇ ਜੋੜ ਕੇ ਮੈਂ ਮਾਫ਼ੀ ਮੰਗਦਾ, ਮੈਂ ਕੋਈ ਤਿਆਰੀ ਕਰਕੇ ਨਹੀਂ ਆਉਂਦਾ ਪ੍ਰੋਗਰਾਮ, ਕਿਉਂਕਿ ਮੈਂ ਸਾਰੀ ਜ਼ਿੰਦਗੀ ਇਹੀ ਚੀਜ਼ਾਂ ਪੜ੍ਹੀਆਂ, ਅਤੇ ਜੋ ਵੀ ਹੈ ਮੈਂ ਰੱਬ ਤੋਂ ਡਰ ਕੇ ਕੋਸ਼ਿਸ਼ ਕਰਦਾ ਵੀ ਕਿਸੇ ਦੀ ਫੀਲਿੰਗ ਹਰਟ ਨਾ ਹੋਵੇ, ਸਿੰਪਲ ਜਿਹੇ ਤਰੀਕੇ ਨਾਲ ਆਪਾਂ ਗੱਲ ਨੂੰ ਐਕਸਪਲੇਨ ਕਰੀਏ। ਜੇ ਪਰ ਫਿਰ ਵੀ ਕਿਸੇ ਨੂੰ ਹਰਟ ਹੋਈ, ਆਈ ਫੀਲ ਸੋਰੀ, ਦਿਲੋਂ ਮਹਿਸੂਸ ਕਰਦਾ, ਹੈ ਨਾ ਜੀ। ਮਾਫ਼ੀ ਮੰਗਣ ਨਾਲ ਕਾਇਰ ਨਹੀਂ ਹੁੰਦਾ, ਦਲੇਰ ਉਹੀ ਜਿਹੜਾ ਮਾਫ਼ੀ ਮੰਗ ਲਏ, ਹਾਂਜੀ। ਇਹ ਮਾਲਕ ਦੀ ਰਹਿਮਤ ਹੁੰਦੀ ਹੈ, ਨਹੀਂ ਤਾਂ ਬੰਦਾ ਐਵੇਂ ਜਿਹੜੇ ਆਕੜੇ ਫਿਰਦੇ ਨੇ ਉਹਦਾ ਝੜ ਕੱਟੇ ਜਾਂਦੇ ਨੇ, ਜਿਹੜੇ ਝੁਕੇ ਜਾਂਦੇ ਨੇ ਉਹ ਫਲ ਦਿੰਦੇ ਨੇ। ਸੋ ਇਸ ਕਰਕੇ ਮਾਲਕ ਦਾ ਮੈਨੂੰ ਇਹ ਕੋਨਸੈਪਟ ਅੱਛੀ ਤਰ੍ਹਾਂ ਦਿਮਾਗ 'ਚ ਬਿਠਾ ਕੇ ਚੱਲਦਾ ਕਿ ਜੇ ਕੋਈ ਗਲਤੀ ਹੋ ਗਈ ਉਹਦੇ ਲਈ ਮੈਂ ਮਾਫ਼ੀ ਚਾਹੁੰਦਾ। ਪ੍ਰੋਗਰਾਮ ਅਸੀਂ ਮਾਇੰਡ ਐਂਡ ਬੋਡੀ ਹਰ ਸੋਮਵਾਰ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ, ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਹੈ, ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ। 4 ਸਾਡੇ ਕੋਲ ਫੈਮਿਲੀ ਡਾਕਟਰ ਨੇ, ਫਾਰਮੇਸੀ ਹੈ, ਕੌਂਸਲਿੰਗ ਦੀਆਂ ਸਰਵਿਸਿਜ ਦਿੰਦੇ ਹਾਂ, ਬਲੱਡ ਲੈਬ ਸਾਡੀ ਖੁੱਲ੍ਹੀ ਜਾਂਦੀ ਹੈ, 7 ਤੋਂ 9 ਵਜੇ ਖੁੱਲ੍ਹ ਜਾਂਦੀ ਹੈ, ਐਨਕਾਂ ਦੀ ਦੁਕਾਨ ਹੈ, 4 ਆਈ ਡਾਕਟਰ ਨੇ, ਜਿੱਥੋਂ ਮਰਜ਼ੀ ਤੁਸੀਂ ਪਰਚੀ ਲਿਆ ਕਰੋ ਐਨਕਾਂ ਦੀ ਦੁਕਾਨ ਦੀ, ਅਤੇ ਸਾਡੇ ਕੋਲ ਆ ਕੇ ਆਪਣੇ ਪੈਸੇ ਸੇਵ ਕਰੋ, ਖੁਸ਼ੀ ਮਹਿਸੂਸ ਕਰੋ। ਇਹਦੇ ਨਾਲ ਹੀ ਪ੍ਰੋਗਰਾਮ ਮੈਂ ਸਮਾਪਤ ਕਰਦਾ। ਥੈਂਕ ਯੂ ਵੈਰੀ ਮੱਚ, ਅੱਲਾ ਹਾਫਿਜ਼, ਗਲਤੀ ਲਈ ਫੇਰ ਮਾਫ਼ੀ, ਥੈਂਕ ਯੂ।
Views expressed on the preceding program may not necessarily be those of the owner or management of WTOR radio station.
आप सुन रहे हैं WTR 770 साज़ आवाज़ ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है। आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 6478986245।
The biggest cricket event has begun. Yes, ICC Cricket World Cup 2019 आपके लिए लेकर आए हैं क्रिकेट का सबसे बड़ा शो नॉर्थ अमेरिका में। हम आपको देंगे लेटेस्ट न्यूज, इनसाइड एंड आउटसाइड अपडेट, मैच एनालिसिस, टीम एंड प्लेयर स्टैट्स, ट्रिविया क्वेश्चन, सरप्राइज इंटरव्यू एंड एक्साइटिंग प्राइजेस। देखिए मैच पॉइंट रोजाना रात 9 बजे डॉक्टर अदनान के साथ सिर्फ eawaz टीवी पर, फेसबुक eawaz या फिर eawaz.com।
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month। विजिट hp.ca या अपने नजदीकी HP रिटेलर।
कंप्लीट होम फर्नीचर एप्लायंसेस की शानदार ग्रैंड ओपनिंग के बाद अभी भी उनके नो टैक्स इवेंट का फायदा उठा सकते हैं।